Website eawaz.com. Local number 6478724900.
This is WTUR 770 AM. I am your host, Gurdeep. Welcome to Discussion Table. Sanji Manchte, Sanji Galbaat, to your all the very first swagat. Today, we will talk about the program. We will talk about the top stories. We will talk about the top stories. We will talk about the breaking news, the trending news, the trend of the news. We will talk about the news. ਨਿਊਜ਼ ਚੈਨਲ ਜਿਹੜੇ ਹੁੰਦੇ ਨੇ ਜਦੋਂ ਸ਼ੇਅਰ ਕਰਦੇ ਨੇ ਵੱਡੀਆਂ ਖਬਰਾਂ ਤੇ ਕਈ ਵਾਰ ਛੋਟੀਆਂ ਜਿਹੜੀਆਂ ਖਬਰਾਂ ਸਾਡੇ ਆਲੇ ਦੁਆਲੇ ਜੋ ਕੁਝ ਹੋ ਰਿਹਾ ਹੈ ਉਹ ਕਈ ਵਾਰ ਜਿਹੜੀਆਂ ਉਹ ਬ੍ਰੇਕਿੰਗ ਨਿਊਜ਼ ਨਹੀਂ ਬਣਦੀਆਂ ਸੋ ਉਹਨਾਂ ਦੀ ਵੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਸੋ ਅੱਜ ਦੇ ਪ੍ਰੋਗਰਾਮ 'ਚ ਬਹੁਤ ਸਾਰੀਆਂ ਇਨਫੋਰਮੇਸ਼ਨਸ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਕੁਝ ਵੀ ਇੱਥੇ ਡਾਇਰੀ ਦੇ ਵਿੱਚ ਹੋ ਰਿਹਾ ਕੈਨੇਡਾ ਦੇ ਵਿੱਚ ਜਾਂ ਇਵਨ ਇੰਟਰਨੈਸ਼ਨਲ ਇੰਡੀਆ ਜਾਂ ਹੋਰ ਬਹੁਤ ਸਾਰੇ ਦੁਨੀਆ ਦੇ ਹਿੱਸਿਆਂ 'ਚ ਜੋ ਕੁਝ ਚੱਲ ਰਿਹਾ ਸੋ ਉਹਦੇ ਉੱਪਰ ਜਿਹੜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਾਰੀ ਰੱਖਾਂਗੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਟੂਡੀਓ ਦੇ ਫੋਨ ਨੰਬਰ ਦੇ ਨਾਲ 416-620-1778 ਸਟੂਡੀਓ ਦੇ ਫੋਨ ਨੰਬਰ ਨੇ ਪ੍ਰੋਗਰਾਮ ਦੇ ਦੌਰਾਨ ਅਗਰ ਤੁਸੀਂ ਕਿਤੇ ਵੀ ਕੁਝ ਬਲੋਕੇਜ ਦੇਖਦੇ ਹੋ ਹਾਈਵੇ ਬਲੋਕ ਹੋ ਜਾਂਦਾ ਜਾਂ ਇਨ ਜਨਰਲ ਕੋਈ ਕਮਿਊਨਿਟੀ ਇਨਫੋਰਮੇਸ਼ਨ ਹੈ ਸੋ ਉਹਦੇ ਬਾਰੇ ਵੀ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਜਿਹੜੀ ਜਾਣਕਾਰੀ ਦੇ ਸਕਦੇ ਹੋ ਇਸ ਤੋਂ ਇਲਾਵਾ ਅੱਜ ਪ੍ਰੋਗਰਾਮ ਦੇ ਵਿੱਚ ਜਿੱਥੇ ਗੱਲਬਾਤ ਜਿਹੜੇ ਦੋ ਬੜੇ ਅਹਿਮ ਮੁੱਦੇ ਨੇ ਪਿਛਲੇ ਦਿਨਾਂ ਤੋਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਕਿ ਬੜਾ ਕੁਛ ਜਿਹੜਾ ਖਾਸ ਕਰ ਜਦੋਂ ਤੋਂ ਸੋਸ਼ਲ ਮੀਡੀਆ ਦਾ ਟ੍ਰੈਂਡ ਚੱਲਿਆ ਉਸ ਤੋਂ ਬਾਅਦ ਦੁਨੀਆ ਜਿਹੜੀ ਉਹ ਕਾਫੀ ਜਿਹੜੀ ਉਹ ਬਦਲ ਗਈ ਹੈ ਸੋ ਇਨ ਜਨਰਲ ਜਿਹੜੇ ਸੈਲੀਬ੍ਰਿਟੀਜ਼ ਨੇ ਉਹ ਜਿਹੜੇ ਤੁਸੀਂ ਦੇਖਿਆ ਹੋਣਾ ਕਿ ਕਈ ਵਾਰ ਇਹ ਕਹਿ ਲਿਆ ਜਾਂਦਾ ਹੈ ਕਿ ਜਿਹੜੇ ਮੇਨ ਸੈਲੀਬ੍ਰਿਟੀਜ਼ ਹੁੰਦੇ ਨੇ ਖਾਸ ਕਰ ਇੰਡੀਆ ਦੇ ਵਿੱਚ ਗੱਲ ਕਰ ਲਈਏ ਤੇ ਬਹੁਤ ਸਾਰੇ ਜਿਹੜੇ ਵਿਵਾਦਿਤ ਕੋਈ ਜਿਹੜੇ ਕੋਈ ਇਸ਼ੂ ਹੁੰਦੇ ਨੇ ਉਹਨਾਂ ਦੇ ਉੱਪਰ ਮੋਸਟਲੀ ਉਹ ਚੁੱਪ ਹੀ ਰਹਿੰਦੇ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੀ ਕੋਈ ਵੀ ਜਿਹੜਾ ਕੋਈ ਕਮੈਂਟ ਕੀਤਾ ਜਾਂ ਜਨਰਲ ਤੁਸੀਂ ਆਪਣੀ ਕੋਈ ਰਾਏ ਦੇ ਦਿੱਤੀ ਹਮੇਸ਼ਾ ਡਿਵਾਈਡਡ ਹੁੰਦੀ ਹੈ ਜਿਸ ਨੂੰ ਲੈ ਕੇ ਲੋਕ ਤਾਂ ਡਿਵਾਈਡਡ ਹੁੰਦੇ ਹੀ ਹੁੰਦੇ ਨੇ ਸੋ ਇਸ ਤੋਂ ਲੈ ਕੇ ਕਈ ਵਾਰ ਜਿਹੜੇ ਸੈਲੀਬ੍ਰਿਟੀਜ਼ ਨੇ ਉਹ ਵੀ ਕਿਸੇ ਨਾ ਕਿਸੇ ਜਿਹੜੇ ਕੰਟਰੋਵਰਸੀ ਦਾ ਸ਼ਿਕਾਰ ਜਿਹੜੇ ਉਹ ਹੋ ਜਾਂਦੇ ਨੇ ਸੋ ਇੱਕ ਕੰਟਰੋਵਰਸੀ ਦੀ ਗੱਲ ਮੈਂ ਪਿਛਲੇ ਦਿਨਾਂ ਤੋਂ ਕਰ ਰਿਹਾ ਸੀ ਸੋ ਉਹਦੀ ਗੱਲਬਾਤ ਜਿਹੜੀ ਅੱਜ ਦੇ ਪ੍ਰੋਗਰਾਮ ਦੇ ਥੋੜੀ ਜਿਹੀ ਕਰਾਂਗੇ ਇਨ ਜਨਰਲ ਇਨਫੋਰਮੇਸ਼ਨ ਹੈ ਕਿਉਂਕਿ ਹੁਣ ਤੇ ਇਹ ਦੋ ਤਿੰਨ ਦਿਨ ਹੋ ਗਏ ਨੇ ਆਲਰੇਡੀ ਸ਼ਾਰਕ ਟੈਂਕ ਇੰਡੀਆ ਦੇ ਜੱਜ ਸਨ ਨਮਿਤਾ ਥਾਪਰ ਸੋ ਉਹਨਾਂ ਨੇ ਇੱਕ ਵੀਡੀਓ ਛੋਟੀ ਜਿਹੀ ਪੋਸਟ ਕੀਤੀ ਸੋ ਇਸ ਨਿਊਜ਼ ਨੂੰ ਕਵਰ ਕਰਨ ਦਾ ਮਤਲਬ ਜੋ ਵੀ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੇ ਚਾਹੇ ਉਹ ਪਰਸਨਲ ਵਿਊਜ਼ ਹੋਣ ਜਾਂ ਜਨਰਲ ਤੁਸੀਂ ਕੋਈ ਕਮੈਂਟ ਕਰ ਦਿਓ ਜਾਂ ਕੋਈ ਵੀਡੀਓ ਸ਼ੇਅਰ ਕਰ ਦਿਓ ਕਈ ਵਾਰ ਉਸ ਵੀਡੀਓ ਦੇ ਨਾਲ ਤੁਹਾਡਾ ਜਿਹੜਾ ਕਿੰਨਾ ਕੁ ਨੁਕਸਾਨ ਹੋ ਸਕਦਾ ਜਾਂ ਤੁਹਾਡੇ ਬਾਰੇ ਲੋਕ ਕੀ ਸੋਚਣ ਲੱਗ ਪੈਂਦੇ ਨੇ ਸੋ ਇਹ ਵੀ ਇੱਕ ਜਸਟ ਇੱਕ ਐਗਜ਼ਾਮਪਲ ਹੈ ਸੋ ਪ੍ਰੋਗਰਾਮ ਦੇ ਲਾਸਟ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਇਸ ਤੋਂ ਇਲਾਵਾ ਜਦੋਂ ਆਨਲਾਈਨ ਜਿਹੜੀ ਗੱਲਬਾਤ ਚੱਲ ਹੀ ਰਹੀ ਹੈ ਸੋਸ਼ਲ ਮੀਡੀਆ ਦੀ ਸੋ 764 ਨੈਟਵਰਕ ਜਿਹੜਾ ਕਿ ਟੈਰਰਿਸਟ ਨੈਟਵਰਕ ਜਿਹੜਾ ਉਹ ਕੈਨੇਡਾ ਨੇ ਆਲਰੇਡੀ ਇਸ ਨੂੰ ਡਿਕਲੇਅਰ ਕੀਤਾ ਹੋਇਆ ਸੋ ਗਰੂਮਿੰਗ ਨੂੰ ਲੈ ਕੇ ਇੱਕ ਲੜਕੀ ਨੇ ਜਿਹੜੀ ਸੁਸਾਈਡ ਕੀਤੀ ਹੈ ਸੋ ਬੜੀ ਹੀ ਇੱਕ ਤਰ੍ਹਾਂ ਦੇ ਨਾਲ ਡਰਾਉਣ ਵਾਲੀ ਖਬਰ ਹੈ ਖਾਸ ਕਰ ਜਿਹੜੇ ਪੇਰੈਂਟਸ ਨੇ ਕਿਉਂਕਿ ਬੱਚੇ ਸਾਰਾ ਸਾਰਾ ਟਾਈਮ ਜਦੋਂ ਸਕੂਲ ਤੋਂ ਆਉਂਦੇ ਨੇ ਉਹ ਕੰਪਿਊਟਰ ਜਾਂ ਸਕਰੀਨ ਦੇ ਕੇ ਮੋਸਟ ਆਫ ਦਾ ਟਾਈਮ ਜਿਹੜਾ ਆਪਣਾ ਉਹ ਗੁਜ਼ਾਰਦੇ ਨੇ ਸੋ ਕੀ ਉਹ ਸੱਚਮੁੱਚ ਸਟੱਡੀ ਕਰ ਰਹੇ ਨੇ ਕੋਈ ਗੇਮ ਖੇਡ ਰਹੇ ਨੇ ਜਾਂ ਕਿਸੇ ਵੀ ਜਿਹੜਾ ਕੋਈ ਤੁਸੀਂ ਕਹਿ ਸਕਦੇ ਹੋ ਅਨਆਡੈਂਟੀਫਾਈ ਕੋਈ ਬੰਦਾ ਇਸ ਤਰ੍ਹਾਂ ਦਾ ਜਿਹੜੇ ਕੋਈ ਲਿੰਕ ਚ ਵੀ ਹੋ ਸਕਦੇ ਨੇ ਸੱਚਮੁੱਚ ਹੀ ਸਾਨੂੰ ਵੈਸੇ ਇਹਨਾਂ ਚੀਜ਼ਾਂ ਦੇ ਬਾਰੇ ਬਹੁਤਾ ਪਤਾ ਨਹੀਂ ਹੁੰਦਾ ਕਿਉਂਕਿ ਜ਼ਿਆਦਾਤਰ ਪੇਰੈਂਟਸ ਇਹੀ ਸੋਚਦੇ ਨੇ ਕਿ ਬੱਚਾ ਕੰਪਿਊਟਰ ਅੱਗੇ ਬੈਠ ਕੇ ਜਿਹੜਾ ਉਹ ਸਟੱਡੀ ਹੀ ਕਰ ਰਿਹਾ ਹੋਏਗਾ ਲੇਕਿਨ ਇਨ ਜਨਰਲ ਦੇਖਿਆ ਜਾਵੇ ਤੇ ਜਿਹੜੀ ਪਿੱਛੇ ਜੀ ਕੁਝ ਕੰਟਰੀਜ਼ ਦੇ ਵਿੱਚ ਜਿਹੜਾ 16 ਸਾਲ ਤੋਂ ਛੋਟੇ ਜਿਹੜੇ ਬੱਚੇ ਨੇ ਬੱਚੇ ਕਹਿ ਸਕਦੇ ਆ ਚਾਹੇ ਉਹ ਟੀਨੇਜ ਨੇ ਸੋ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਪਾਬੰਦੀ ਲੱਗੀ ਹੈ ਜਿਸ ਨੂੰ ਲੈ ਕੇ ਹੁਣ ਕੈਨੇਡਾ ਦੇ ਵਿੱਚ ਵੀ ਇਹ ਗੱਲ ਬੜੀ ਤੇਜ਼ੀ ਦੇ ਨਾਲ ਇਹ ਡਿਮਾਂਡ ਜਿਹੜੀ ਚੱਲ ਰਹੀ ਹੈ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਖਬਰ ਆਉਣ ਤੋਂ ਬਾਅਦ ਸ਼ਾਇਦ ਇਹਦੇ ਉੱਪਰ ਥੋੜਾ ਤੇਜ਼ੀ ਦੇ ਨਾਲ ਐਕਸ਼ਨ ਜਿਹੜਾ ਉਹ ਹੋ ਸਕਦਾ ਹੈ ਸੋ ਗਰੂਮਿੰਗ ਨੂੰ ਲੈ ਕੇ ਜਿੱਥੇ ਇੰਗਲੈਂਡ ਦੇ ਵਿੱਚ ਵੀ ਤੁਸੀਂ ਕਾਫੀ ਸਾਰੀਆਂ ਜਿਹੜੀਆਂ ਗੱਲਾਂ ਸੁਣੀਆਂ ਸੀ ਉਸ ਤੋਂ ਬਾਅਦ ਇਹ ਗਰੂਮਿੰਗ ਕੱਲੀ ਇਸ ਤਰ੍ਹਾਂ ਨਹੀਂ ਹੈ ਕਿ ਸਿਰਫ ਜਿਹੜੇ ਕੋਈ ਦੂਸਰੇ ਧਰਮ ਨੇ ਜਾਂ ਉਹਨਾਂ ਦੇ ਬੱਚੇ ਜਾਂ ਬੱਚੀਆਂ ਨੂੰ ਜਿਹੜਾ ਗਰੂਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਹ ਗਰੂਮਿੰਗ ਦਾ ਸ਼ਿਕਾਰ ਜਿਹੜਾ ਕੋਈ ਵੀ ਹੋ ਸਕਦਾ ਹੈ ਸੋ ਰੀਸੈਂਟ ਜਿਹੜੀ ਇਹ ਖਬਰ ਹੈ ਸੋ ਇਹਦੇ ਬਾਰੇ ਗੱਲਬਾਤ ਕਰਾਂਗੇ ਇੱਕ ਛੋਟੀ ਟੀਨੇਜ ਬੱਚੀ ਨੇ ਜਿਹੜੀ ਜਾਨ ਆਪਣੀ ਜਿਹੜੀ ਉਹ ਗਵਾ ਲਈ ਹੈ ਸੋ ਬੜਾ ਇੰਪੋਰਟੈਂਟ ਇਹ ਟਾਪਿਕ ਹੈ ਮੈਨੂੰ ਲੱਗਦਾ ਕਿ ਜਿੰਨੇ ਵੀ ਪੇਰੈਂਟਸ ਨੇ ਖਾਸ ਕਰ ਉਹਨਾਂ ਵਾਸਤੇ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਨਿਊਜ਼ ਆਉਂਦੀ ਹੈ ਤੇ ਬੜੀ ਚਿੰਤਾ ਦਾ ਸਬੱਬ ਬਣ ਜਾਂਦੀ ਹੈ ਕਿਉਂਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਕਈ ਵਾਰ ਅਸੀਂ ਬੜੇ ਜਿਹੜੇ ਉਹ ਅਨਅਵੇਅਰ ਰਹਿੰਦੇ ਹਾਂ ਕਿ ਬੱਚੇ ਜਿਹੜੇ ਨੇ ਉਹ ਸਾਡੇ ਉਹ ਗੱਲਬਾਤ ਕਰ ਰਹੇ ਹੁੰਦੇ ਨੇ ਨਾਰਮਲ ਸਾਡੇ ਨਾਲ ਵੈਸੇ ਉਹ ਬੈਠ ਕੇ ਵੈਸੇ ਇੱਥੇ ਬੱਚੇ ਤੁਹਾਨੂੰ ਪਤਾ ਹੈ ਕਿ ਉਹਦਾ ਜ਼ਿਆਦਾ ਜਿਹੜੀ ਗੱਲਬਾਤ ਉਹ ਨਹੀਂ ਕਰਦੇ ਸੋ ਕਈ ਵਾਰ ਕੁਛ ਜਿਹੜੇ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਚੇਂਜ ਹੁੰਦੀ ਹੈ ਸੋ ਉਹਨੂੰ ਅਸੀਂ ਨੋਟਿਸ ਵੀ ਨਹੀਂ ਕਰਦੇ ਲੇਕਿਨ ਕਈ ਵਾਰ ਕਾਫੀ ਦੇਰ ਵੀ ਹੋ ਜਾਂਦੀ ਹੈ ਸੋ ਇਹਦੇ ਉੱਪਰ ਗੱਲਬਾਤ ਕਰਾਂਗੇ ਕਿਉਂ ਇੰਪੋਰਟੈਂਟ ਹੈ ਇਹ ਅੱਜ ਕੱਲ ਖਾਸ ਕਰ ਜਿਹੜੇ ਸਾਡੇ ਸਾਊਥ ਏਸ਼ੀਅਨ ਪੇਰੈਂਟਸ ਨੇ ਮੈਂ ਅੱਗੇ ਵੀ ਬੜੀ ਵਾਰ ਇਹ ਗੱਲ ਕੀਤੀ ਹੈ ਕਿ ਸਾਡੇ ਸਾਊਥ ਏਸ਼ੀਅਨ ਪੇਰੈਂਟਸ ਜਿਹੜੇ ਉਹ ਬੱਚਿਆਂ ਨੂੰ ਕਮਾਂਡ ਕਰਨ ਦੀ ਟਰਾਈ ਕਰਦੇ ਨੇ ਯਾਨੀ ਕਿ ਦਬਕਾ ਮਾਰ ਕੇ ਉਹਨੂੰ ਸਮਝਾਉਣ ਦੀ ਟਰਾਈ ਕਰਦੇ ਨੇ ਲੇਕਿਨ ਹੁਣ ਟਾਈਮ ਜਿਹੜਾ ਵੈਸੇ ਕਾਫੀ ਚੇਂਜ ਹੋ ਗਿਆ ਸੋ ਅਵੇਅਰਨੈਸ ਇੱਕ ਜਿਹੜਾ ਵਧੀਆ ਵਰਡ ਹੋ ਸਕਦਾ ਹੈ ਕਿ ਅਵੇਅਰ ਕੀਤਾ ਜਾਏ ਬੱਚਿਆਂ ਨੂੰ ਸੋ ਜਦੋਂ ਤੁਸੀਂ ਅਵੇਅਰ ਕਰਦੇ ਹੋ ਤਾਂ ਤੁਹਾਡਾ ਜਿਹੜਾ ਬੱਚੇ ਦੇ ਨਾਲ ਰਿਲੇਸ਼ਨ ਹੈ ਚਾਹੇ ਉਹ ਫਰੈਂਡਲੀ ਹੋਵੇ ਫਿਰ ਬੱਚਾ ਜਿਹੜਾ ਤੁਹਾਡੇ ਨਾਲ ਹੋ ਸਕਦਾ ਸ਼ੇਅਰ ਕਰ ਦੇਵੇ ਅਦਰਵਾਈਜ਼ ਜਿਸ ਤਰ੍ਹਾਂ ਦੀ ਕਈ ਵਾਰ ਸਾਡੇ ਟ੍ਰੈਡੀਸ਼ਨਲੀ ਕਈ ਵਾਰ ਜੋ ਅਸੀਂ ਸੋਚਦੇ ਹਾਂ ਕਿ ਸਾਡੇ ਪੇਰੈਂਟਸ ਖਾਸ ਕਰ ਜਿਹੜੇ ਹੁਣ 40s 50s ਨੇ ਉਹਨਾਂ ਨੂੰ ਤੇ ਸਾਰਿਆਂ ਦੇ ਸਾਹਮਣੇ ਹੀ ਕਈ ਵਾਰ ਕੁੱਟ ਵੀ ਪੈ ਜਾਂਦੀ ਹੁੰਦੀ ਸੀ ਤੇ ਉੱਥੇ ਕੋਈ ਬਹੁਤਾ ਮਾਇੰਡ ਨਹੀਂ ਸੀ ਕਰਦੇ ਹੁੰਦੇ ਬੱਚੇ ਵੀ ਕਿਉਂਕਿ ਜਿਹੜੇ ਸਮਝਾਉਣ ਵਾਲੇ ਉਹ ਕਹਿ ਦਿੰਦੇ ਸੀ ਕੋਈ ਗੱਲ ਨਹੀਂ ਅਸੀਂ ਵੀ ਸਾਨੂੰ ਵੀ ਮਾਰ ਪਈ ਹੈ ਪੇਰੈਂਟਸ ਨੇ ਸੋ ਪੇਰੈਂਟਸ ਦਾ ਰਾਈਟ ਹੈ ਕੁੱਟਣਾ ਤੁਹਾਨੂੰ ਸਮਝਾਉਣਾ ਲੇਕਿਨ ਹੁਣ ਉਹ ਮਾਰਨ ਵਾਲਾ ਤੇ ਚਲੋ ਕੈਨੇਡਾ ਦੇ ਵਿੱਚ ਤੇ ਵੈਸੇ ਹੀ ਜਿਹੜਾ ਉਸਨੂੰ ਸੋਚਿਆ ਵੀ ਨਹੀਂ ਜਾ ਸਕਦਾ ਲੇਕਿਨ ਇਨ ਜਨਰਲ ਜੇ ਦਬਕਾ ਅਸੀਂ ਕਹਿ ਲਈਏ ਜਾਂ ਅਸੀਂ ਕਹਿ ਲਈਏ ਕਿ ਜ਼ਬਰਦਸਤੀ ਬੱਚੇ ਜਰਾ ਨੂੰ ਤੁਸੀਂ ਸਮਝਾ ਲਓਗੇ ਤੇ ਉਹ ਚੀਜ਼ ਪੋਸੀਬਲ ਨਹੀਂ ਰਹਿੰਦੀ ਸੋ ਇਸ ਕਰਕੇ ਜਿਹੜੇ ਕਿ ਫਰੈਂਡਲੀ ਜਿਹੜੇ ਰਿਲੇਸ਼ਨ ਨੇ ਤੁਹਾਡੇ ਬੱਚੇ ਦੇ ਨਾਲ ਖਾਸ ਕਰ ਟੀਨ ਏਜ ਬੱਚੇ ਜਿਹੜੇ ਹੁੰਦੇ ਨੇ ਸੋ ਉਹ ਟੀਨ ਏਜ ਬੱਚਿਆਂ ਨੂੰ ਸਮਝਾਉਣਾ ਥੋੜਾ ਜਿਹਾ ਮੁਸ਼ਕਿਲ ਹੁੰਦਾ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੁੰਦਾ ਹੈ ਕਿ ਉਹ ਬੜੇ ਸਮਾਰਟ ਹੋ ਗਏ ਨੇ ਵੱਡੇ ਵੀ ਆਲਰੇਡੀ ਹੋ ਚੁੱਕੇ ਨੇ ਪਰ ਐਕਚੁਅਲ ਚ ਟੀਨ ਏਜ ਜਿਹੜੀ ਉਮਰ ਹੁੰਦੀ ਹੈ ਇਹ ਸਭ ਤੋਂ ਜਿਹੜੀ ਜ਼ਿਆਦਾ ਧਿਆਨ ਰੱਖਣ ਵਾਲੀ ਜਿਹੜੀ ਏਜ ਹੁੰਦੀ ਹੈ ਖਾਸ ਕਰ ਪੇਰੈਂਟਸ ਵਾਸਤੇ ਸੋ ਇਹਦੇ ਉੱਪਰ ਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸੋ ਅੱਜ ਜਿਹੜਾ ਮੈਚ ਉਹ ਆਲਰੇਡੀ ਸ਼ੁਰੂ ਹੋ ਚੁੱਕਿਆ ਵੈਸੇ ਬੜਾ ਇੰਪੋਰਟੈਂਟ ਮੈਚ ਹੈ ਸੋ ਇਹ T20 ਜਿਹੜਾ ਚੱਲ ਰਿਹਾ ਹੈ ਟੂਰਨਾਮੈਂਟ IPL ਇੰਡੀਆ ਦੇ ਵਿੱਚ ਸੋ ਉਹਦੇ ਵਿੱਚ ਅੱਜ ਮੁਕਾਬਲਾ ਜਿਹੜਾ ਇਹ ਜਿਹੜੀ ਰਾਇਵੈਲਰੀ ਹੈ ਬੜੀ ਫੇਮਸ ਹੈ CSK ਚੇਨਈ ਸੁਪਰ ਕਿੰਗ ਤੇ ਉਹਨਾਂ ਦਾ ਮੁਕਾਬਲਾ ਜਿਹੜਾ ਅੱਜ ਹੋ ਰਿਹਾ ਮੁੰਬਈ ਇੰਡੀਅਨਸ ਦੇ ਨਾਲ ਸੋ ਦੋਨਾਂ ਵਾਸਤੇ ਬੜਾ ਅਹਿਮ ਮੁਕਾਬਲਾ ਹੈ ਸੋ ਮੁੰਬਈ ਇੰਡੀਅਨਸ ਸੋ ਉਹਨਾਂ ਨੇ ਜਿਹੜਾ ਟਾਸ ਜਿੱਤ ਕੇ ਤੇ ਪਹਿਲਾਂ ਬੋਲਿੰਗ ਕਰਨ ਦਾ ਅੱਜ ਫੈਸਲਾ ਜਿਹੜਾ ਉਹ ਕੀਤਾ ਹੈ ਸੋ ਇੱਕ ਓਵਰ ਜਿਹੜਾ ਉਹ ਆਲਮੋਸਟ 1.1 ਓਵਰ ਜਿਹੜਾ ਉਹ ਹੋ ਚੁੱਕਿਆ ਸੋ CSK ਨੇ ਜਿਹੜਾ 9 ਰਨ ਆਲਰੇਡੀ ਬਣਾ ਲਏ ਸੋ ਜਿਹਦੇ ਚ ਸੰਜੂ ਸੈਮਸਨ ਤੇ ਰਿਤੂ ਰਾਜ ਗਾਇਕਵਾੜ ਜਿਹੜੇ ਨੇ ਉਹਨਾਂ ਨੇ ਪਾਰੀ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਹੈ ਸੋ ਇਸ ਦੇ ਬਾਰੇ ਵੀ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਕੱਲ ਵੀ ਇੱਕ ਬੜਾ ਅਹਿਮ ਮੁਕਾਬਲਾ ਹੋਇਆ ਸੀ ਸੋ ਜਿਹਦੇ ਵਿੱਚ ਕਿ ਜਿੱਤ ਪ੍ਰਾਪਤ ਕੀਤੀ ਸੀ ਰਾਜਸਥਾਨ ਰਾਇਲਸ ਨੇ ਸੋ ਇਹਦੇ ਵਿੱਚ ਜਿਹੜਾ ਹੈਲਪ ਕੀਤੀ ਸੀ ਇੱਕ ਪੁਰਾਣੇ ਖਿਡਾਰੀ ਨੇ ਉਹਨਾਂ ਦਾ ਐਕਸਪੀਰੀਅੰਸ ਕੰਮ ਆ ਗਿਆ ਸੀ ਕਿਉਂਕਿ ਜਿਹੜੇ ਉਹਨਾਂ ਦੇ ਮੇਨ ਖਿਡਾਰੀ ਨੇ ਰਾਜਸਥਾਨ ਰਾਇਲਸ ਦੇ ਸਪੈਸ਼ਲੀ ਵੈਭਵ ਸੂਰਿਆਵੰਸ਼ੀ ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ ਸੋ ਉਹਨਾਂ ਦੇ ਜਲਦੀ ਆਊਟ ਹੋਣ ਤੋਂ ਬਾਅਦ ਈਵਨ ਉਹਨਾਂ ਦੇ ਜਿਹੜੇ ਕੈਪਟਨ ਨੇ ਸੋ ਉਹ ਵੀ ਜ਼ੁਰੇਲ ਸਾਰੇ ਜਦੋਂ ਆਊਟ ਹੋ ਗਏ ਸੋ ਉਸ ਵਕਤ ਹਰਵਿੰਦਰ ਜਡੇਜਾ ਉਹਨਾਂ ਦਾ ਐਕਸਪੀਰੀਅੰਸ ਕੰਮ ਆਇਆ ਸੋ ਬੈਟਿੰਗ ਤੇ ਬੋਲਿੰਗ ਦੋਨਾਂ ਦੇ ਵਿੱਚ ਉਹਨਾਂ ਨੇ ਜਿਹੜੀ ਹੈਲਪ ਕੀਤੀ ਤੇ ਰਾਜਸਥਾਨ ਰਾਇਲਸ ਨੇ ਕੱਲ ਵਾਲਾ ਮੁਕਾਬਲਾ ਸੀ ਉਹ ਜਿੱਤ ਲਿਆ ਹਾਲਾਂਕਿ ਬੜਾ ਲੋ ਸਕੋਰਿੰਗ ਮੈਚ ਸੀ ਸਿਰਫ 159 ਰਨ ਜਿਹੜੇ ਰਾਜਸਥਾਨ ਰਾਇਲਸ ਨੇ ਬਣਾਏ ਸੀ 20 ਓਵਰ ਦੇ ਵਿੱਚ ਜਿਹਦੇ ਜਵਾਬ ਚ ਜਿਹੜੇ ਦੂਸਰੀ ਟੀਮ ਹੈ ਜਿਹੜੀ ਉਹਨਾਂ ਨੇ ਸਿਰਫ ਤੇ ਸਿਰਫ 119 ਰਨ ਜਿਹੜੇ ਉਹ ਬਣਾਏ ਸੀ ਸੋ ਇਹ ਕੱਲ ਦਾ ਮੁਕਾਬਲਾ ਸੀ ਸੋ ਇਹਦੇ ਉੱਪਰ ਵੀ ਗੱਲਬਾਤ ਕਰਾਂਗੇ ਅੱਜ ਕੁਛ ਹੋਰ ਅਹਿਮ ਜਾਣਕਾਰੀਆਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਰੱਖਾਂਗੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਦੇ ਵਿੱਚ ਇਸ ਲਈ ਜਿਹੜੇ ਕੂਜ਼ਮਾ ਨੂੰ ਲੈ ਕੇ ਜਿਹੜੀ ਗੱਲਬਾਤ ਹੋਣੀ ਹੈ ਸੋ ਉਹਦੇ ਬਾਰੇ ਵੀ ਕਾਫੀ ਗੱਲਬਾਤ ਹੋ ਰਹੀ ਹੈ ਸੋ ਉਹਦੀ ਵੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਕੁਛ ਕੁ ਕਈ ਵਾਰ ਸਿਟੀਜ਼ ਜਿਹੜੀਆਂ ਨੇ ਖਾਸ ਕਰ ਜਦੋਂ ਤੁਹਾਨੂੰ ਬਿਲਿੰਗ ਕਰਦੀਆਂ ਨੇ ਸੋ ਉਹਦੇ ਵਿੱਚ ਕਈ ਵਾਰ ਗੜਬੜ ਹੋ ਜਾਂਦੀ ਹੈ ਸੋ ਟੋਰਾਂਟੋ ਦੇ ਇੱਕ ਲੈਂਡ ਲਾਰਡ ਸੋ ਉਹਨਾਂ ਨੂੰ $32,000 ਦਾ ਜਿਹੜਾ ਉਹ ਪਾਣੀ ਦਾ ਬਿੱਲ ਉਹਨਾਂ ਨੂੰ ਆ ਗਿਆ ਸੋ ਕਿਉਂ ਆਇਆ ਸੋ ਇਹਦੇ ਉੱਪਰ ਵੀ ਗੱਲ ਕਰਾਂਗੇ ਇਸ ਤੋਂ ਇਲਾਵਾ ਹੱਥ ਕੜੀਆਂ ਸਮੇਤ ਹੀ ਇੱਕ ਜਿਹੜਾ ਸ਼ੱਕੀ ਹੈ ਉਹ ਜਿਹੜਾ ਪੁਲਿਸ ਦੀ ਕਸਟਡੀ ਤੋਂ ਜਿਹੜਾ ਫਰਾਰ ਹੋ ਗਿਆ ਸੋ ਇਹਦੇ ਬਾਰੇ ਵੀ ਦੱਸਾਂਗੇ ਕਿਉਂਕਿ ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਕਿ ਇੱਥੇ ਕੈਨੇਡਾ ਦੇ ਵਿੱਚ ਵੀ ਕਾਫੀ ਕੁਛ ਜਿਹੜਾ ਉਹ ਪੁਲਿਸ ਨੂੰ ਲੈ ਕੇ ਉਹਨਾਂ ਦੇ ਉੱਪਰ ਹੁਣ ਸਵਾਲ ਚੁੱਕਣੇ ਲੋਕਾਂ ਨੇ ਸ਼ੁਰੂ ਕਰ ਦਿੱਤੇ ਨੇ ਹੁਣ ਹੀ ਨਹੀਂ ਜਦੋਂ ਤੋਂ ਇੱਕ ਤੁਹਾਨੂੰ ਯਾਦ ਹੋਏਗਾ ਕਿ ਕੇਸ ਹੋਇਆ ਸੀ ਜਿੱਥੇ ਇੱਕ ਪੁਲਿਸ ਆਫਿਸਰ ਨੇ ਜਿਹੜੀਆਂ ਗੱਡੀ ਦੀਆਂ ਚਾਬੀਆਂ ਨੇ ਉਹ ਡੋਰ ਦੇ ਨੇੜੇ ਟੰਗਣ ਨੂੰ ਕਿਹਾ ਸੀ ਸੋ ਉਦੋਂ ਤੋਂ ਲੈ ਕੇ ਜਿਹੜੀ ਕੁਛ ਨਾ ਕੁਛ ਜਿਹੜੀ ਗੱਲਬਾਤ ਪੁਲਿਸ ਨੂੰ ਲੈ ਕੇ ਜਾਂ ਉਹਨਾਂ ਦੀ ਜਿਹੜੀ ਇਸ ਵਕਤ ਜੋ ਵੀ ਉਹਨਾਂ ਦੀ ਕਾਰਗੁਜ਼ਾਰੀ ਹੈ ਉਸ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਨੇ ਸੋ ਲੇਟਲੀ ਹੁਣ ਕੁਛ ਕੁ ਜਿਹੜੇ ਪੁਲਿਸ ਆਫਿਸਰ ਨੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੇ ਉੱਪਰ ਚਾਰਜਿਸ ਲੱਗੇ ਨੇ ਸੋ ਉਹਨਾਂ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣਾ ਪਿਆ ਸੋ ਹੁਣ ਜਿਹੜਾ ਇਹ ਕੁਛ ਕੁ ਜਿਹੜੇ ਪੁਲਿਸ ਮੈਨ ਨੇ ਸੋ ਉਹਨਾਂ ਦੇ ਉੱਪਰ ਅਗੇਨ ਖਾਸ ਕਰ ਟੋਰਾਂਟੋ ਪੁਲਿਸ ਦੇ ਇੱਕ ਜੇਲ੍ਹ ਗਾਰਡ ਨੇ ਸੋ ਉਹਨਾਂ ਨੂੰ ਜਿਹੜਾ ਉਹ ਸਜ਼ਾ ਹੋਈ ਹੈ ਸੋ ਕੀ ਕਾਰਨ ਹੈ ਸੋ ਉਹਦੀ ਵੀ ਗੱਲਬਾਤ ਕਰਾਂਗੇ ਸੋ ਇਸ ਤੋਂ ਇਲਾਵਾ ਇੱਕ ਜਿਹੜਾ ਬੱਚਾ ਉਸਨੂੰ ਅਗਵਾ ਕਰ ਲਿਆ ਗਿਆ ਸੀ ਜਿਹਦੇ ਚ ਬ੍ਰੈਂਪਟਨ ਤੋਂ ਇੱਕ ਮੇਲ ਨੇ ਸੋ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਸਜ਼ਾ ਹੋਈ ਹੈ ਆਈਸ ਨੂੰ ਲੈ ਕੇ ਬਹੁਤ ਸਾਰੀਆਂ ਨਿਊਜ਼ ਆਉਂਦੀਆਂ ਰਹਿੰਦੀਆਂ ਨੇ ਸਪੈਸ਼ਲੀ ਕਈ ਵਾਰ ਸਾਡਾ ਜਿਹੜਾ ਸੋਚ ਹੈ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਸਾਨੂੰ ਲੱਗਦਾ ਹੈ ਕਿ ਆਈਸ ਜਿਹੜੀ ਹੈ ਸਿਰਫ ਤੇ ਸਿਰਫ ਜਿਹੜੇ ਨਾਨ ਵਾਈਟ ਜਾਂ ਜਿਹੜੇ ਉੱਥੇ ਇਮੀਗ੍ਰਾਂਟਸ ਨੇ ਜਾਂ ਇਲੀਗਲ ਆਏ ਨੇ ਜਾਂ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਲਈ ਹੈ ਸੋ ਉਹਨਾਂ ਦੇ ਉੱਪਰ ਸਕੰਜਾ ਉਹਨਾਂ ਨੇ ਕੱਸਿਆ ਲੇਕਿਨ ਇਸ ਤੋਂ ਇਲਾਵਾ ਚਾਹੇ ਉਹ ਵਾਈਟ ਹੋਵੇ ਬਲੈਕ ਹੋਵੇ ਕੁਛ ਵੀ ਹੋਵੇ ਆਈਸ ਦੇ ਹੱਥ ਜਿਹੜਾ ਵੀ ਕੋਈ ਕੇਸ ਆ ਜਾਂਦਾ ਹੈ ਸੋ ਉਹ ਬੜੇ ਪਿੱਛੇ ਤੱਕ ਜਾਂਦੇ ਨੇ ਦੇਖਣ ਤੱਕ ਕਿ ਇਹ ਬੰਦਾ ਕਦੋਂ ਇਸ ਕੰਟਰੀ ਚ ਐਂਟਰ ਕੀਤਾ ਸੀ ਕੀ ਉਦੋਂ ਇਹਨੇ ਕਾਗਜ਼ ਪੱਤਰ ਜਿਹੜੇ ਸੀ ਉਹ ਫਾਈਲ ਕੀਤੇ ਸੀ ਜਿਸ ਨੂੰ ਲੈ ਕੇ ਕੈਨੇਡੀਅਨ ਮਦਰ ਜਿਹੜੀ ਹੈ ਸੋ ਉਸ ਦੇ ਬਾਰੇ ਹੁਣ ਇੱਕ ਨਵੀਂ ਨਿਊਜ਼ ਆਈ ਹੈ ਜਿਹੜੀ ਕਿ ਇੱਥੇ US ਤੋਂ ਇੱਥੇ ਆਈ ਸੀ ਤੇ ਉਹਦਾ ਗ੍ਰੀਨ ਕਾਰਡ ਐਕਸਪਾਇਰ ਹੋ ਚੁੱਕਿਆ ਸੀ ਜਿਸ ਨੂੰ ਲੈ ਕੇ ਆਈਸ ਨੇ ਉਸਨੂੰ ਡਿਟੇਨ ਕਰ ਲਿਆ ਸੀ ਸੋ ਇਹਦੀ ਵੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਹੋਰ ਬੜੀਆਂ ਸਾਰੀਆਂ ਨਿਊਜ਼ ਨੇ ਇਸ ਤੋਂ ਇਲਾਵਾ ਬ੍ਰੈਂਪਟਨ ਦੇ ਇੱਕ ਮੇਲ ਜਿਨ੍ਹਾਂ ਨੂੰ ਦੋ ਸੀਨੀਅਰਸ ਦੇ ਨਾਲ ਫਰਾਡ ਕਰਨ ਦੇ ਜਿਹੜੇ ਕ੍ਰਾਈਮ ਦੇ ਵਿੱਚ ਜਿਹੜਾ ਅਰੈਸਟ ਕੀਤਾ ਗਿਆ ਸੋ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਸਾਡੇ ਲੋਕ ਕਈ ਵਾਰ ਖਾਸ ਕਰ ਕੰਸਟਰਕਸ਼ਨ ਨੂੰ ਲੈ ਕੇ ਜਾਂ ਬੇਸਮੈਂਟ ਨੂੰ ਲੈ ਕੇ ਕਈ ਵਾਰ ਪੈਸੇ ਲੈ ਕੇ ਤੇ ਕੰਮ ਤਿੰਨ ਚਾਰ ਹੋਰ ਪਕੜ ਲੈਂਦੇ ਨੇ ਤੇ ਉਹ ਸੋਚਦੇ ਨੇ ਕਿ ਚਲੋ ਜਦੋਂ ਮੌਕਾ ਹੋਏਗਾ ਕਰ ਲਾਂਗੇ ਕੋਈ ਇੰਡੀਆ ਚ ਵੀ ਇਸ ਤਰ੍ਹਾਂ ਚੱਲਦਾ ਖਾਸ ਕਰ ਜਦੋਂ ਸੀਜ਼ਨ ਸਲੋ ਹੁੰਦਾ ਹੈ ਸੋ ਉਦੋਂ ਬੜੀ ਵਾਰ ਜਿਹੜੇ ਕੰਟਰੈਕਟਰ ਨੇ ਦੋ ਤਿੰਨ ਚਾਰ ਕੰਮ ਇਕੱਠੇ ਪਕੜ ਲੈਂਦੇ ਨੇ ਸੋ ਉਹ ਇੱਕ ਦਾ ਸ਼ੁਰੂ ਕਰ ਦਿੰਦੇ ਨੇ ਤੇ ਕਈ ਵਾਰ ਉਹ ਦੂਸਰੇ ਕੋਲੋਂ ਸਿਰਫ ਪੈਸੇ ਐਡਵਾਂਸ ਲੈ ਲੈਂਦੇ ਨੇ ਇਨ ਜਨਰਲ ਵੈਸੇ ਕਈ ਵਾਰ ਫਰੌਡ ਵਗੈਰਾ ਵੀ ਹੋ ਜਾਂਦੇ ਨੇ ਪੈਸੇ ਲੈ ਕੇ ਕਿਸੇ ਨੂੰ ਚੀਪ ਦੇ ਦਿੰਦੇ ਨੇ ਥੋੜਾ ਜਿਹਾ ਉਹਦਾ ਐਸਟੀਮੇਟ ਜਿਸ ਤੋਂ ਬਾਅਦ ਪੈਸੇ ਪਕੜ ਲੈਂਦੇ ਨੇ ਤੇ ਫਿਰ ਦੁਬਾਰਾ ਉਹ ਨਹੀਂ ਦੇਖਦੇ ਸ਼ੋ ਨਹੀਂ ਹੁੰਦੇ ਸੋ ਜਿਸ ਨੂੰ ਲੈ ਕੇ ਇੱਕ ਜਿਹੜਾ ਮੇਲ ਹੈ ਬ੍ਰੈਂਪਟਨ ਤੋਂ ਉਹਨਾਂ ਨੂੰ ਪਕੜਿਆ ਗਿਆ ਸੋ ਪੁਲਿਸ ਐਕਸਪੈਕਟ ਕਰ ਰਹੀ ਹੈ ਕਿ ਹੋਰਾਂ ਦੇ ਨਾਲ ਵੀ ਇਸਨੇ ਜਿਹੜਾ ਫਰਾਡ ਉਹ ਕੀਤਾ ਹੋਵੇਗਾ ਸੋ ਇਸ ਦੇ ਬਾਰੇ ਵੀ ਅੱਜ ਦੇ ਪ੍ਰੋਗਰਾਮ ਚ ਗੱਲਬਾਤ ਕਰਾਂਗੇ ਗਾਰਡਨਰ DVP ਤੇ ਹੋਰ ਹਾਈਵੇ ਜਿਹੜੇ ਨੇ ਉਹ ਹੁਣ ਕਿਉਂਕਿ ਇੱਥੇ ਫੀਫਾ ਵਰਲਡ ਕੱਪ ਜਿਹੜਾ ਤੁਹਾਨੂੰ ਪਤਾ ਹੈ ਕਿ ਤਿੰਨੇ ਕੰਟਰੀਜ਼ ਖਾਸ ਕਰ ਕੈਨੇਡਾ US ਤੇ ਮੈਕਸੀਕੋ ਉਹ ਰਲ ਕੇ ਕਰਾ ਰਹੀਆਂ ਨੇ ਸੋ ਟੋਰਾਂਟੋ ਦੇ ਵਿੱਚ ਜਿਹੜੇ ਇਵੈਂਟ ਹੋਣੇ ਨੇ ਮੈਚਿਸ ਹੋਣੇ ਨੇ ਜਿਸ ਨੂੰ ਲੈ ਕੇ ਇੰਫਰਾਸਟ੍ਰਕਚਰ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਚੇਂਜਿਸ ਆ ਰਹੀਆਂ ਨੇ ਸੋ ਉਸ ਨੂੰ ਲੈ ਕੇ ਹਾਈਵੇ ਜਿਹੜੇ ਨੇ ਉਹ ਬੰਦ ਕੀਤੇ ਜਾ ਰਹੇ ਨੇ ਵੀਕਐਂਡ ਦੇ ਉੱਪਰ ਸੋ ਇਸ ਦੇ ਬਾਰੇ ਵੀ ਤੁਹਾਨੂੰ ਜਿਹੜੀ ਜਾਣਕਾਰੀ ਉਹ ਦੇਵਾਂਗੇ ਇਸ ਤੋਂ ਇਲਾਵਾ ਆਲਰੇਡੀ ਹਲੇ ਜਿਹੜਾ ਸਮਰ ਸੀਜ਼ਨ ਹੈ ਉਸ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਵਾਈਲਡ ਫਾਇਰ ਜਿਹੜੀਆਂ ਨੇ ਖਾਸ ਕਰ ਬ੍ਰਿਟਿਸ਼ ਕੋਲੰਬੀਆ ਸੋ ਉੱਥੇ ਪੰਜ ਜਿਹੜੀਆਂ ਨੇ ਆਊਟ ਆਫ ਕੰਟਰੋਲ ਉਹ ਹੋ ਚੁੱਕੀਆਂ ਨੇ ਸੋ ਇਹਦੇ ਬਾਰੇ ਵੀ ਗੱਲਬਾਤ ਜਿਹੜੀ ਉਹ ਕਰਾਂਗੇ ਸੋ ਆਪੋਜੀਸ਼ਨ ਨੇ ਖਾਸ ਕਰ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਸਾਡੇ ਜਿਹੜੇ ਪ੍ਰੀਮੀਅਰ ਨੇ ਡਾਕ ਫੋਰਡ ਓਨਟਾਰੀਓ ਦੇ ਸੋ ਉਹ ਕਲੇਨ ਲੈ ਕੇ ਕੰਟਰੋਵਰਸੀ ਦਾ ਇੱਕ ਸ਼ਿਕਾਰ ਜਿਹੜਾ ਉਹ ਹੋ ਗਏ ਨੇ ਸੋ ਹੁਣ ਉਹਨਾਂ ਨੇ ਇੱਕ ਲੇਟ ਨਾਈਟ ਸੈਸ਼ਨ ਜਿਹੜਾ ਉਹਦੇ ਵਿੱਚ ਕੁਛ ਕੁ ਜਿਹੜੇ ਬਿੱਲ ਨੇ ਉਸ ਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਨੂੰ ਲੈ ਕੇ ਆਪੋਜੀਸ਼ਨ ਜਿਹੜੇ ਉਹ ਕਾਫੀ ਖਫਾ ਨੇ ਸੋ ਬੜਾ ਹੀ ਉਹਨਾਂ ਨੇ ਇਸ ਦੇ ਬਾਰੇ ਕੁਝ ਸੀਰੀਅਸ ਐਲੀਗੇਸ਼ਨ ਕਹਿ ਸਕਦੇ ਹੋ ਕਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਜਿਹੜੀ ਇਹਨਾਂ ਦੀ ਪਰਸਨਲ ਇਨਫੋਰਮੇਸ਼ਨ ਹੁੰਦੀ ਹੈ ਖਾਸ ਕਰ ਪ੍ਰੀਮੀਅਰ ਦੀ ਤੇ ਜਿਹੜੀ ਦੂਸਰੀ ਸੋ ਉਹ ਜਿਹੜੀ ਲੋਕਾਂ ਦੇ ਸਾਹਮਣੇ ਨਾ ਆਏ ਕਿ ਕਿਉਂਕਿ ਉਹਨਾਂ ਦੇ ਕੋਈ ਜੇ ਉਹਨਾਂ ਦੇ ਕੋਈ ਕੰਟੈਕਟ ਵਗੈਰਾ ਨੇ ਜਾਂ ਕਿਤੇ ਗੱਲਬਾਤ ਹੋ ਰਹੀ ਹੈ ਉਹਦੇ ਤੋਂ ਪਤਾ ਲੱਗ ਜਾਂਦਾ ਹੈ ਸੋ ਉਸ ਤੋਂ ਬਚਣ ਲਈ ਜਿਹੜਾ ਇਹ ਲੇਟ ਨਾਈਟ ਸੈਸ਼ਨ ਜਿਹੜਾ ਉਹਨਾਂ ਦੇ ਮੁਤਾਬਕ ਕਿ ਜਿਹੜਾ ਕੰਜ਼ਰਵੇਟਿਵ ਪਾਰਟੀ ਨੇ ਜਿਹੜਾ ਰੱਖਿਆ ਸੀ ਸੋ ਜਿਸ ਨੂੰ ਲੈ ਕੇ ਅਗੇਨ ਕੰਟਰੋਵਰਸੀ ਜਿਹੜੀ ਉਹ ਸ਼ੁਰੂ ਹੋ ਗਈ ਅੰਟਾਰੀਓ ਦੇ ਵਿੱਚ ਨਵੀਂ ਲੀਡਰਸ਼ਿਪ ਜਿਹੜੀ ਅੰਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਜਿਹੜੀ ਖਾਸ ਕਰ ਜਿਹੜੀ ਇਲੈਕਸ਼ਨ ਹੋਣੀ ਹੈ ਅਕਤੂਬਰ ਨਵੰਬਰ ਦੇ ਵਿੱਚ ਸੋ ਉਸ ਨੂੰ ਲੈ ਕੇ ਪਹਿਲੇ ਜਿਹੜੇ ਕੰਟੈਂਡਰ ਨੇ ਉਹ ਸਾਹਮਣੇ ਆ ਗਏ ਨੇ ਡਾਇਲਨ ਮੈਰੈਂਡੋ ਸੋ ਇਹਨਾਂ ਦੀ ਵੀ ਥੋੜੀ ਜਿਹੀ ਗੱਲਬਾਤ ਜਿਹੜੀ ਉਹ ਕਰਾਂਗੇ ਸੋ ਪ੍ਰੋਗਰਾਮ ਦੇ ਵਿੱਚ ਆਲਰੇਡੀ ਜਿਹੜੇ ਪਹਿਲੇ ਕੁਆਟਰ ਜਿਹੜਾ ਉਹ ਆਲਰੇਡੀ ਲੰਘ ਵੀ ਚੁੱਕਿਆ ਹਲੇ ਤਾਂ ਮੈਂ ਸਿਰਫ ਕੁਛ ਕੁ ਜਿਹੜੇ ਤੁਹਾਡੇ ਨਾਲ ਨਿਊਜ਼ ਜਿਹੜੇ ਨੇ ਉਹ ਸਾਂਝੇ ਹੀ ਕਰ ਰਹੇ ਹਾਂ ਸਿਰਫ ਹੈਡਲਾਈਨ ਹੀ ਸੋ ਇਹਨਾਂ ਨੂੰ ਡਿਸਕਸ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਸੋ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਹੀ ਤੁਹਾਡੇ ਨਾਲ ਇੱਕ ਸ਼ਬਦ ਦੇ ਰੂਪ ਚ ਕਰਦੇ ਹਾਂ ਸੋ ਅੱਜ ਇੱਕ ਬੜਾ ਹੀ ਪਿਆਰਾ ਸ਼ਬਦ ਅਸ਼ਮੀਤ ਤੁਹਾਨੂੰ ਪਤਾ ਹੋਏਗਾ ਕਿ ਜਿਹੜੇ ਕਿ ਪਹਿਲੇ ਵਿਨਰ ਬਣੇ ਸੀ ਜਿਹੜਾ ਇੰਡੀਅਨ ਆਈਡਲ ਦੇ ਸੋ ਬੜੀ ਹੀ ਪਿਆਰੀ ਉਹਨਾਂ ਦੀ ਆਵਾਜ਼ ਸੋ ਉਹਨਾਂ ਦੀ ਆਵਾਜ਼ ਚ ਇੱਕ ਪਿਆਰਾ ਜਿਹਾ ਸ਼ਬਦ ਜਿਹੜਾ ਉਹ ਸੁਣਦੇ ਹਾਂ ਇਸ ਤੋਂ ਬਾਅਦ ਪ੍ਰੋਗਰਾਮ ਚ ਸਾਡੀ ਗੱਲਬਾਤ ਜਿਹੜੀ ਉਹ ਜਾਰੀ ਰਹੇਗੀ।
जग उपजा कौन पले को मन दे अवल अल्लाह नूर उपाया कुदरत के साथ बंदे एक नूर से सब जग उपजा कौन पले को मन दे लोग परम न भूलो पाई लोग परम न भूलो पाई खालिक खलक खलक मैं खालिक भू रहे हो सब थाई अवल अल्लाह नूर उपाया कुदरत के सब बंदे एक नूर ते सब जग उपजा कौन पले को मन दे अवल अल्लाह नूर उपाया कुदरत के सब बंदे एक नूर सब जग उपजा कौन पले को मन दे माटी एक अनेक पात कर साजी साजन हार साजी साजन हार न कछ पोच माटी के पांडे न कछ पोच माटी के पांडे न कछ पोच कुमार न कछ पोच कुमार अवल अल्लाह नूर उपाया कुदरत के सब बंदे एक नूर ते सब जग उपजा कौन पले को मन दे अवल अल्लाह नूर उपाया कुदरत के साथ बंदे एक नूर ते सब जग उपजा कौन पले को मन दे
ਵੈਲਕਮ ਬੈਕ ਵੈਲਕਮ ਟੂ ਡਿਸਕਸ਼ਨ ਟੇਬਲ ਵੰਸ ਅਗੇਨ ਮੈਂ ਤੁਹਾਡਾ ਹੋਸਟ ਕੁਲਦੀਪ ਸਟੂਡੀਓ ਦੇ ਨੰਬਰ ਨੇ 416-620-1778 416-620-1778 ਸਟੂਡੀਓ ਦੇ ਨੰਬਰ ਨੇ ਸੋ ਪ੍ਰੋਗਰਾਮ ਚ ਅੱਗੇ ਵਧਦੇ ਹਾਂ ਸ਼ੁਰੂਆਤ ਕਰਦੇ ਹਾਂ ਅੱਜ ਪ੍ਰੋਗਰਾਮ ਦੀ ਜਿਹੜੀ ਪਹਿਲੀ ਨਿਊਜ਼ ਹੈ ਜਿਹਦੇ ਉੱਪਰ ਥੋੜੀ ਜਿਹੀ ਚਰਚਾ ਕਰਦੇ ਹਾਂ ਕਿਉਂਕਿ ਮੋਸਟਲੀ ਤੁਹਾਨੂੰ ਪਤਾ ਹੈ ਕਿ ਸਿਟੀਜ਼ ਨੂੰ ਲੈ ਕੇ ਕਈ ਵਾਰ ਕੰਟਰੋਵਰਸੀ ਹੋ ਜਾਂਦੀ ਹੈ ਸਪੈਸ਼ਲੀ ਕਈ ਵਾਰ ਸਿਟੀਜ਼ ਜਿਹੜੀਆਂ ਨੇ ਉਹ ਪ੍ਰਾਪਰਟੀ ਟੈਕਸ ਦੇ ਵਿੱਚ ਸਾਡੇ ਜਿਹੜੇ ਰੈਜੀਡੈਂਟਸ ਨੇ ਉਹਨਾਂ ਦੀ ਬੜੀ ਕੰਪਲੇਂਟ ਰਹਿੰਦੀ ਹੈ ਕਿ ਜਿਹੜਾ ਪ੍ਰਾਪਰਟੀ ਟੈਕਸ ਜਿਹੜਾ ਹੈ ਉਹ ਬੜਾ ਵੱਧ ਕੇ ਆ ਗਿਆ ਜਾਂ ਪਿੱਛੇ ਕੁਛ ਚੀਜ਼ ਐਡ ਕਰ ਦਿੱਤੀ ਕਈ ਵਾਰ ਸਰਚਾਰਜ ਐਡ ਕਰ ਦਿੱਤਾ ਜਾਂਦਾ ਹੈ ਈਵਨ ਪਰਸਨਲੀ ਮੇਰੇ ਨਾਲ ਵੀ ਸ਼ਾਇਦ ਇੱਕ ਵਾਰ ਮੈਂ ਪ੍ਰਾਪਰਟੀ ਟੈਕਸ ਜਦੋਂ ਬਿੱਲ ਪੇ ਕੀਤਾ ਕੁਝ ਕੁ ਸੈਂਟ ਜਿਹੜੇ ਸੀ ਲਾਸਟ ਸ਼ਾਇਦ ਮੈਂ ਉਹ ਜਿਹੜੇ ਉਹ ਗਲਤ ਐਡ ਕਰ ਦਿੱਤੇ ਜਿਸ ਤੋਂ ਬਾਅਦ 3 ਤੋਂ ਲਗਭਗ 4 ਮਹੀਨੇ ਬਾਅਦ ਮੈਨੂੰ ਇੱਕ ਬਿੱਲ ਮਿਲਦਾ ਹੈ ਜਿਹੜਾ ਕਿ $34-35 ਦੇ ਕਰੀਬ ਸੀ ਸੋ ਮੈਨੂੰ ਇਹ ਦੱਸਿਆ ਗਿਆ ਕਿ ਤੁਸੀਂ ਜਿਹੜਾ ਬਿੱਲ ਪੂਰਾ ਨਹੀਂ ਸੀ ਭਰਿਆ ਕੁਝ ਕੁ ਸੈਂਟ ਤੁਸੀਂ ਜਿਹੜੇ ਉਹ ਐਡ ਨਹੀਂ ਸੀ ਕੀਤੇ ਜਿਸ ਕਾਰਨ ਮੈਨੂੰ ਉਸ ਦੇ ਇੰਟਰਸਟ ਵਜੋਂ ਪੈਨਲਟੀ ਵਜੋਂ ਮੈਨੂੰ $34-35 ਜਿਹੜੇ ਉਹ ਪੇ ਕਰਨੇ ਪਏ ਜਦੋਂ ਮੈਂ ਸਿਟੀ ਨੂੰ ਕਾਲ ਕਰਕੇ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹਦਾ ਆਡਿਟ ਹੈ ਉਹ ਆਫਟਰ 3 ਮੰਥ ਕੀਤਾ ਜਾਂਦਾ ਹੈ ਸੋ ਜਦੋਂ ਇੱਕ ਛੋਟੀ ਜਿਹੀ ਗਲਤੀ ਜਿਹੜੀ ਕੁਝ ਕੁ ਸੈਂਟ ਅਗਰ ਮੈਨੂੰ ਪਤਾ ਚੱਲ ਜਾਂਦਾ ਮੈਂ ਜਿਹੜੇ ਗਲਤੀ ਨਾਲ ਸ਼ਾਇਦ ਡਿਜਿਟ ਜਿਹੜੇ ਉਹ ਕੁਛ ਹੋਰ ਐਡ ਕਰ ਦਿੱਤੇ ਸੀ ਅਗਰ ਟਾਈਮਲੀ ਮੈਨੂੰ ਪਤਾ ਲੱਗ ਜਾਂਦਾ ਤੇ ਸ਼ਾਇਦ ਉਹ ਮੈਨੂੰ ਸੈਂਟ ਦੇ ਵਿੱਚ ਕਾਸਟ ਕਰਦੇ ਪਰ ਅਨਫੋਰਚੁਨੇਟਲੀ ਜਿਸ ਤਰ੍ਹਾਂ ਸਿਟੀ ਦੇ ਜਿਹੜੇ ਰੂਲਸ ਨੇ ਉਹਨਾਂ ਦੇ ਸੋ ਉਹਦੇ ਅਕੋਰਡਿੰਗ ਜਦੋਂ 3 ਮਹੀਨੇ ਬਾਅਦ ਆਡਿਟ ਉਹਨਾਂ ਨੇ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਜਿਹੜੀ ਲੈਟਰ ਇਸ਼ੂ ਕੀਤੀ ਜਿਹਦੇ ਕੁਝ ਕੁ ਸੈਂਟ ਦੇ ਬਦਲੇ ਮੈਂ ਕਾਫੀ ਡਾਲਰ ਜਿਹੜੇ ਨੇ $35-40 ਜਿਹੜੇ ਨੇ ਉਹ ਪੇ ਕੀਤੇ ਸੋ ਇਸੇ ਤਰ੍ਹਾਂ ਹੀ ਸਿਟੀ ਆਫ ਟੋਰਾਂਟੋ ਸੋ ਉਹਨਾਂ ਨੇ ਇੱਕ ਲੇਡੀ ਹੈ ਜਿਸ ਨੂੰ ਲੈਂਡ ਲੋਰਡ ਜਿਸ ਨੂੰ ਕਿ $32,000 ਦਾ ਪਾਣੀ ਦਾ ਬਿੱਲ ਜਿਹੜਾ ਉਹ ਭੇਜ ਦਿੱਤਾ ਜਿਸ ਨੂੰ ਲੈ ਕੇ ਬਿੱਲ ਦੇਖ ਕੇ ਇਹ ਜਿਹੜੇ ਲੇਡੀ ਹੈ ਕਾਫੀ ਹੈਰਾਨ ਹੋਈ ਨਾਮ ਹੈ ਇਹਨਾਂ ਦਾ ਮਨਜੀਤ ਧੁੱਗਾ। ਸੋ ਵੈਸਟਰਨ ਰੋਡ, ਤੁਹਾਨੂੰ ਪਤਾ ਕਿ ਉੱਥੇ ਅਪਾਰਟਮੈਂਟ ਬਿਲਡਿੰਗ ਹੈ, 8 ਯੂਨਿਟ ਅਪਾਰਟਮੈਂਟ ਬਿਲਡਿੰਗ। ਸੋ ਉੱਥੇ ਉਹਨਾਂ ਦੀ ਫੈਮਿਲੀ ਪਿਛਲੇ 30 ਸਾਲਾਂ ਤੋਂ ਜਿਹੜਾ ਉਹ ਰਹਿ ਰਹੀ ਹੈ। ਸੋ ਬਿੱਲ ਦੇਖ ਕੇ ਉਹ ਕਾਫੀ ਹੈਰਾਨ ਵੀ ਹੋਏ, ਹਾਲਾਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਮਥਿੰਗ ਸੀਰੀਅਸਲੀ ਰੋਂਗ। ਸੋ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਜਿਹੜਾ ਉਹ ਕਿਸੇ ਪਲੰਬਰ ਨੂੰ ਬੁਲਾਇਆ ਤੇ ਪ੍ਰੋਪਰਲੀ ਸਾਰਾ ਜਿਹੜਾ ਉਹਨਾਂ ਨੇ ਆਪਣਾ ਜਿਹੜਾ ਵਾਟਰ ਸਿਸਟਮ ਉਸਨੂੰ ਚੈੱਕ ਕਰਵਾਇਆ। ਸੋ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਵਾਟਰ ਦੀ ਕੋਈ ਵੀ ਲੀਕੇਜ ਜਿਹੜੀ ਉਹ ਨਹੀਂ ਹੈ। ਜਿਸ ਤੋਂ ਬਾਅਦ ਉਹਨਾਂ ਨੇ ਸਿਟੀ ਨੂੰ ਕੰਟੈਕਟ ਕੀਤਾ ਤੇ ਸਿਟੀ ਨੇ ਉਹਨਾਂ ਨੇ ਦੱਸਿਆ ਕਿ ਉਹ ਇਹਦੇ ਉੱਪਰ ਜਿਹੜੀ ਉਹ ਇਨਕੁਆਇਰੀ ਜਿਹੜੀ ਉਹ ਕਰ ਰਹੇ ਨੇ। ਹਾਲਾਂਕਿ ਤੁਹਾਨੂੰ ਪਤਾ ਹੈ ਕਿ ਸਿਟੀ ਆਫ ਟੋਰਾਂਟੋ ਉਹਨਾਂ ਨੇ ਜਿਹੜਾ ਇਹ ਐਲਾਨ ਕੀਤਾ ਹੈ ਕਿ 470,000 ਦੇ ਕਰੀਬ ਜਿਹੜੇ ਵਾਟਰ ਮੀਟਰ ਟਰਾਂਸਮਿਸ਼ਨ ਯੂਨਿਟ ਨੇ, ਸੋ ਉਹਨਾਂ ਨੂੰ ਜਿਹੜਾ ਉਹ ਬਦਲਣ ਜਾ ਰਹੀ ਹੈ। ਸੋ ਇਸ ਕਰਕੇ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਸਿਟੀ ਨੂੰ ਜਿਹੜਾ ਡਾਊਟ ਹੈ ਕਿ ਜਿਹੜੀ ਮੀਟਰ ਦੀ ਰੀਡਿੰਗ ਹੈ, ਸੋ ਜਿਹੜੀ ਮੀਟਰ ਦੀ ਰੀਡਿੰਗ ਜਿਹੜੀ ਉਹਨਾਂ ਨੂੰ ਮਿਲਦੀ ਹੈ, ਸੋ ਉਹਦੇ ਵਿੱਚ ਸ਼ਾਇਦ ਕੁਝ ਇਸ਼ੂ ਹੋ ਗਿਆ ਹੋਏਗਾ, ਜਿਸ ਕਾਰਨ ਉਹਨਾਂ ਨੂੰ ਜਿਹੜਾ ਇਹ ਇੰਨਾ ਕੋਸਟਲੀ ਬਿੱਲ ਜਿਹੜਾ ਹੈ ਉਹ ਭੇਜਿਆ ਗਿਆ। ਸੋ ਬੀ ਕੇਅਰਫੁਲ, ਅਗਰ ਜਿਸ ਤਰ੍ਹਾਂ ਮੈਂ ਆਪਣੀ ਐਗਜ਼ਾਮਪਲ ਦਿੱਤੀ ਹੈ, ਅਗਰ ਤੁਹਾਨੂੰ ਵੀ ਕੋਈ ਤੁਸੀਂ ਬਿੱਲ ਪੇ ਕਰਦੇ ਹੋ ਤੇ ਤੁਹਾਨੂੰ ਅਗਰ ਉਹਦਾ ਕੋਈ ਯਾਦ ਭੁੱਲ ਜਾਂਦਾ ਹੈ, ਜਾਂ ਤੁਹਾਡੇ ਜਿਹੜੇ CRA ਦੇ ਪੈਸੇ ਪੇ ਕਰਨ ਵਾਲੇ ਹੁੰਦੇ ਨੇ, ਸੋ ਪੈਨੈਲਿਟੀ ਤੇ ਇੰਟਰਸਟ ਮਿਲਾ ਕੇ ਕਈ ਵਾਰ ਇਹ ਰਕਮ ਜਿਹੜੀ ਉਹ ਕਾਫੀ ਵੱਡੀ ਬਣ ਜਾਂਦੀ ਹੈ। ਸੋ ਇਹਦੇ ਲਈ ਥੋੜਾ ਜਿਹਾ ਤੁਸੀਂ ਹਮੇਸ਼ਾ ਹੀ ਜਿਹੜਾ ਉਹ ਜ਼ਰੂਰ ਧਿਆਨ ਰੱਖਿਆ ਕਰੋ। ਸੋ ਅਗਲੀ ਨਿਊਜ਼ ਵੱਲ ਵੱਧਦੇ ਹਾਂ। ਹੈਮਿਲਟਨ ਪੁਲਿਸ ਉਹ ਇੱਕ ਸਸਪੈਕਟ ਦੀ ਜਿਹੜੀ ਤਲਾਸ਼ ਕਰ ਰਹੀ ਹੈ ਜਿਹੜਾ ਕਿ ਕਸਟਡੀ ਚੋਂ ਹੀ ਫਰਾਰ ਹੋ ਗਿਆ ਸੀ। ਇਹ ਵੀਰਵਾਰ ਸਵੇਰ ਵਾਲੇ ਦਿਨ ਜਿਹੜਾ ਇਹ ਫਰਾਰ ਹੋ ਗਿਆ ਸੀ। ਸੋ ਇਹਦੇ ਬਾਰੇ ਜਿਹੜੀ ਪੁਲਿਸ ਨੇ ਦੱਸਿਆ ਹੈ ਕਿ ਅਰਾਊਂਡ 1 ਵਜੇ ਦੇ ਕਰੀਬ ਜਿਹੜੇ ਪੁਲਿਸ ਵਾਲੇ ਨੇ ਉਹ ਇਨਵੈਸਟੀਗੇਟ ਕਰ ਰਹੇ ਸੀ ਇੱਕ ਏਰੀਏ ਦੇ ਵਿੱਚ, ਮੇਨ ਸਟਰੀਟ ਈਸਟ ਤੇ ਗ੍ਰੈਂਡ ਐਵਨਿਊ ਦੇ ਵਿੱਚ। ਸੋ ਉੱਥੇ ਉਹਨਾਂ ਨੇ ਦੱਸਿਆ ਕਿ ਉੱਥੇ ਉਹਨਾਂ ਨੇ ਲੋਕੇਟ ਕੀਤਾ ਇੱਕ 18 ਸਾਲ ਦੇ ਸੁਲਤਾਨ ਆਲ ਦਰਵਿਸ਼। ਸੋ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਸੋ ਉਸ ਤੋਂ ਬਾਅਦ ਉਸਨੂੰ ਹੱਥਕੜੀ ਲਗਾਈ ਗਈ, ਲੇਕਿਨ ਪੁਲਿਸ ਨੇ ਦੱਸਿਆ ਕਿ ਉਹ ਪੁਲਿਸ ਦੇ ਜਿਹੜੀ ਕਸਟਡੀ ਤੋਂ ਫਰਾਰ ਹੋ ਗਿਆ। ਸੋ ਇਹ ਵੀ ਕਾਫੀ ਜਿਹੜੀ ਹੈਰਾਨਗੀ ਵਾਲੀ ਗੱਲ ਹੈ। ਸੋ ਕਈ ਵਾਰ ਜਿਸ ਤਰ੍ਹਾਂ ਪੰਜਾਬ ਚ ਅਸੀਂ ਨਿਊਜ਼ ਸੁਣਦੇ ਹਾਂ, ਸੋ ਉਸੇ ਤਰ੍ਹਾਂ ਦੀਆਂ ਨਿਊਜ਼ ਜਿਹੜੀਆਂ ਨੇ ਸੋ ਇੱਥੇ ਵੀ ਅਸੀਂ ਸੁਣ ਰਹੇ ਹਾਂ। ਸੋ ਇਹਦੇ ਨਾਲ ਗਲਦੀ ਮਿਲਦੀ ਜਿਹੜੀ ਇੱਕ ਹੋਰ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਫਿਰ ਪ੍ਰੋਗਰਾਮ ਚ ਅੱਗੇ ਵੱਧਦੇ ਹਾਂ। ਸੋ ਟੋਰਾਂਟੋ ਦੇ ਇੱਕ ਜੇਲ੍ਹ ਗਾਰਡ, ਸੋ ਉਹਨਾਂ ਨੂੰ 26 ਮਹੀਨੇ ਹੁਣ ਜੇਲ੍ਹ ਦੇ ਪਿੱਛੇ ਰਹਿਣਾ ਪਏਗਾ, ਕਿਉਂਕਿ ਉਹ ਸਮਗਲਿੰਗ ਕਰਦੇ ਸੀ ਜੇਲ੍ਹ ਦੇ ਅੰਦਰ ਡਰੱਗਸ, ਬਲੇਡਸ ਤੇ ਹੋਰ ਬੜੀਆਂ ਸਾਰੀਆਂ ਚੀਜ਼ਾਂ ਉਹ ਜੇਲ੍ਹ ਦੇ ਅੰਦਰ ਲੈ ਕੇ ਜਾਂਦੇ ਸੀ। ਸੋ ਇਹ ਜੇਲ੍ਹ ਗਾਰਡ ਜਿਹੜੇ ਨੇ, ਸੋ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਕਿ ਟੋਰਾਂਟੋ ਸਾਊਥ ਡਿਟੈਂਸ਼ਨ ਸੈਂਟਰ ਹੈ, ਸੋ ਉੱਥੇ ਇਹ ਜਿਹੜੇ ਅੰਦਰ ਕੈਦੀ ਸੀ ਉਹਨਾਂ ਨੂੰ ਜਿਹੜਾ ਉਹ ਪਹੁੰਚਾਉਂਦੇ ਸਨ। ਸੋ ਨਾਮ ਜਿਹੜਾ ਇਹ ਥੋੜਾ ਜਿਹਾ ਲੰਬਾ ਹੈ, ਹੋ ਸਕਦਾ ਮੈਂ ਥੋੜਾ ਜਿਹਾ ਗਲਤੀ ਪ੍ਰੋਨਾਊਂਸ ਕਰਦੇ ਹਾਂ, ਯਾਥੂ ਸਾਥੀਆ ਯੰਗ ਕੰਥਨ। ਸੋ ਇਹਨਾਂ ਨੇ ਐਡਮਿਟ ਕੀਤਾ ਹੈ ਕਿ ਬਹੁਤ ਸਾਰੇ ਪੈਕੇਜ ਜੇਲ੍ਹ ਦੇ ਅੰਦਰ ਇਹਨਾਂ ਨੇ ਜਿਹੜੇ ਉਹ ਸਮਗਲ ਕੀਤੇ ਨੇ। ਸੋ ਇਹ ਜਿਹੜੀ ਇਨਫਰਮੇਸ਼ਨ ਹੈ ਟੋਰਾਂਟੋ ਪੁਲਿਸ ਦੁਆਰਾ ਜਿਹੜੀ ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਇਹਨਾਂ ਕੋਲੋਂ $15,000 ਜਿਹੜੇ ਪੇਮੈਂਟ ਪੈਕੇਜ ਦੇ ਉਹ ਵੀ ਇਹਨਾਂ ਕੋਲੋਂ ਜਿਹੜੇ ਉਹ ਪਕੜੇ ਗਏ ਨੇ। ਸੋ ਇਹ ਪਹਿਲੀ ਵਾਰ ਵੈਸੇ ਇਸ ਤਰ੍ਹਾਂ ਨਹੀਂ ਹੋਇਆ ਕਿ ਇਹ ਕੋਈ ਪਹਿਲੇ ਆਫਿਸਰ ਨਹੀਂ ਜਿਹਨਾਂ ਨੂੰ ਜਿਹੜਾ ਜੇਲ੍ਹ ਦੇ ਅੰਦਰ ਸਮਗਲਿੰਗ ਕਰਨ ਦੇ, ਡਰੱਗ ਸਮਗਲ ਕਰਨ ਦੇ ਜਿਹੜੇ ਚਾਰਜਿਸ ਜਿਨ੍ਹਾਂ ਤੇ ਲਗਾਏ ਗਏ ਨੇ। ਸੋ ਇਸ ਤੋਂ ਪਹਿਲਾਂ ਵੀ ਕਾਫੀ ਸਾਰੇ ਜਿਹੜੇ ਆਫਿਸਰ ਨੇ, ਸੋ ਉਹਨਾਂ ਨੂੰ ਇਸ ਤਰ੍ਹਾਂ ਜਿਹੜਾ ਉਹ ਸਮਗਲਿੰਗ ਕਰਨ ਦੇ ਜਿਹੜੇ ਉਹਨਾਂ ਦੇ ਉੱਪਰ ਚਾਰਜਿਸ ਜਿਹੜੇ ਨੇ ਇਸ ਤੋਂ ਪਹਿਲਾਂ ਵੀ ਲਗਾਏ ਗਏ ਨੇ। ਸੋ ਅਗਲੀ ਜਿਹੜੀ ਗੱਲਬਾਤ ਹੈ ਉਸ ਨੂੰ ਕਵਰ ਕਰਦੇ ਹਾਂ ਤੁਹਾਡੇ ਲਈ। ਸੋ ਦੋ ਜਿਹੜੇ ਸੀਨੀਅਰ ਸਨ ਉਹਨਾਂ ਦੇ ਨਾਲ ਜਿਹੜੀ ਫਰਾਡ ਕੀਤਾ ਗਿਆ। ਸੋ ਬ੍ਰੈਂਪਟਨ ਦੇ ਅਰਸ਼ਦੀਪ ਸਿੰਘ, ਸਿਰਫ ਉਮਰ ਹੱਲੇ ਇਹਨਾਂ ਦੀ 23 ਸਾਲ ਹੈ, ਸੋ ਇਹਨਾਂ ਨੂੰ ਜਿਹੜਾ ਉਹ ਫਰਾਡ ਕਰਨ ਦੇ ਜਿਹੜੇ ਚਾਰਜਿਸ ਇਹਨਾਂ ਦੇ ਉੱਪਰ ਲਗਾਏ ਗਏ ਨੇ। ਸੋ ਰਿਪੇਅਰ, ਹੋਮ ਰਿਪੇਅਰ ਸਕੈਮ ਇਹਨਾਂ ਨੇ ਕੀਤਾ ਸੀ, ਦੋ ਜਿਹੜੇ ਸੀਨੀਅਰ ਸਨ। ਸੋ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਜੁਲਾਈ 2024 ਦੇ ਵਿੱਚ ਦੋ ਜਿਹੜੇ ਐਲਡਰਲੀ ਸਾਡੇ ਸੀਨੀਅਰ ਸਨ, ਸੋ ਉੱਥੇ ਉਹਨਾਂ ਨੂੰ ਅਪਰੋਚ ਕੀਤਾ ਗਿਆ ਤੇ ਉਹ ਉਹਨਾਂ ਨੂੰ ਦੱਸ ਰਹੇ ਸੀ ਕਿ ਅਸੀਂ ਕੰਟਰੈਕਟਰ ਹਾਂ ਤੇ ਅਸੀਂ ਜਿਹੜੇ ਉਹ ਸਿਟੀ ਆਫ ਟੋਰਾਂਟੋ ਦੇ ਲਈ ਵੀ ਕੰਮ ਕਰਦੇ ਹਾਂ। ਸੋ ਇਸ ਤੋਂ ਬਾਅਦ ਉਹਨਾਂ ਨੇ ਜਿਹੜਾ ਉਹਨਾਂ ਨੂੰ ਛੱਤ ਜਿਹੜੀ ਉਹਨਾਂ ਦੀ ਰਿਪੇਅਰ ਕਰਨ ਦੇ ਲਈ ਤੇ ਹੋਰ ਇਸ ਤੋਂ ਇਲਾਵਾ ਕੋਈ ਜਿਹੜੇ ਬੈਕਅਪ ਕਲੀਨ ਜਿਹੜੇ ਬੈਕਯਾਰਡ ਹੁੰਦੇ ਨੇ, ਸੋ ਕਲੀਨ ਅਪ ਕਰਨ ਲਈ, ਤੇ ਇਸ ਤੋਂ ਇਲਾਵਾ ਜਿਹੜੇ ਕੋਈ ਤੁਹਾਨੂੰ ਪਤਾ ਹੈ ਕਿ ਜਦੋਂ ਵੈਦਰ ਵਗੈਰਾ ਜਿਹੜਾ ਚੇਂਜ ਹੁੰਦਾ ਹੈ, ਖਾਸ ਕਰ ਸਪਰਿੰਗ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਰੂਫ ਨੇ ਜਾਂ ਪਿੱਛੇ ਬੈਕਯਾਰਡ ਦੀ ਰਿਪੇਅਰ ਦੀ ਲੋੜ ਪੈਂਦੀ ਹੈ। ਸੋ ਉਹਦੇ ਲਈ ਉਹ ਉਹਨਾਂ ਸੀਨੀਅਰਸ ਨੇ ਇਸ ਜਿਹੜਾ ਇਹ ਸਸਪੈਕਟ ਹੈ ਅਰਸ਼ਦੀਪ ਸਿੰਘ ਇਸ ਨੂੰ ਜਿਹੜਾ ਹਾਇਰ ਕਰ ਲਿਆ, ਪਰ ਉਸ ਤੋਂ ਬਾਅਦ ਇਹ ਜਿਹੜਾ ਸ਼ੋ ਅਪ ਨਹੀਂ ਹੋਇਆ, ਜਿਸ ਤੋਂ ਬਾਅਦ ਇਹ ਰਿਪੋਰਟ ਕੀਤੀ ਗਈ ਤੇ ਹੁਣ ਇਹ ਪੁਲਿਸ ਦੀ ਕਸਟਡੀ ਵਿਚ ਹੈ, ਜਿਸ ਨੂੰ ਕਿ ਚਾਰਜ ਕੀਤਾ ਗਿਆ 2 counts ਆਫ ਲੌਂਡਰ ਪ੍ਰੋਸੀਡਸ ਆਫ ਕੈਨੇਡੀਅਨ ਕ੍ਰਾਈਮ, 3 counts ਆਫ ਫਰਾਡਸ ਓਵਰ 5,000 ਪੋਜੈਸ਼ਨ ਆਫ ਪ੍ਰਾਪਰਟੀ ਅਬਟੇਨਡ ਬਾਏ ਕ੍ਰਾਈਮ ਓਵਰ $5,000। ਸੋ ਇਹ ਸਾਰੇ ਚਾਰਜਿਸ ਇਹਨਾਂ ਦੇ ਉਪਰ ਜਿਹੜੇ ਉਹ ਲਗਾਏ ਗਏ ਨੇ। ਸੋ ਬੇਲ ਦੇ ਲਈ ਇਹ ਅਪੀਅਰ ਹੋਏ ਸਨ ਜਿਹੜੇ ਕੱਲ 22 ਤਰੀਕ ਵਾਲੇ ਦਿਨ। ਸੋ ਇਹ ਵੀ ਇੱਕ ਅਹਿਮ ਖ਼ਬਰ ਹੈ। ਸੋ ਬਹੁਤ ਵਾਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸਾਡੇ ਇੱਥੇ ਕਾਫ਼ੀ ਸਾਰੇ ਜਿਹੜੇ ਕੰਸਟਰਕਸ਼ਨ ਨਾਲ ਰਿਲੇਟਡ ਸਾਡੀ ਕਮਿਊਨਿਟੀ ਤੇ ਖਾਸ ਕਰ ਉਹ ਕਈ ਵਾਰ ਥੋੜਾ ਜਿਹਾ ਚੱਲ ਲੈਂਦੀ ਹੈ, ਲੇਕਿਨ ਮੇਨ ਸਟ੍ਰੀਮ ਕਮਿਊਨਿਟੀ ਜਾਂ ਤੁਸੀਂ ਇਹ ਕਹਿ ਲਓ ਕਿ ਜਿਹੜੀ ਹੋਰ ਕਮਿਊਨਿਟੀਜ਼ ਨੇ, ਅਗਰ ਤੁਸੀਂ ਟਾਈਮਲੀ ਜਿਹੜੀ ਉਹਨਾਂ ਨੂੰ ਡੇਟ ਉਹਨਾਂ ਨੂੰ ਤੁਸੀਂ ਦਿੱਤੀ, ਅਗਰ ਤੁਸੀਂ ਨਹੀਂ ਉਹਨਾਂ ਨੂੰ ਕੰਟੈਕਟ ਕਰਦੇ ਤੇ ਉਹ ਤੁਹਾਡੀ ਕੰਪਲੇਂਟ ਵੀ ਖਾਸ ਕਰਦੇ ਜਿਹੜੇ ਸਾਡੇ ਕੰਟਰੈਕਟਰ ਨੇ। ਸੋ ਉਹਨਾਂ ਨੂੰ ਜ਼ਰੂਰ ਇਹ ਯਾਦ ਰੱਖਣਾ ਚਾਹੀਦਾ ਕਿ ਜਦੋਂ ਵੀ ਤੁਸੀਂ ਕਿਸੇ ਨਾਲ ਕੰਟਰੈਕਟ ਕਰਦੇ ਹੋ ਤੇ ਤੁਸੀਂ ਉਸ ਨੂੰ ਐਗਜੈਕਟਲੀ ਐਜ਼ ਇਟ ਇਜ਼ ਜਿੱਦਾਂ ਜਿਸ ਤਰ੍ਹਾਂ ਵੀ ਤੁਸੀਂ ਕੰਟਰੈਕਟ ਕੀਤਾ ਹੈ, ਸੋ ਉਹਦੇ ਅਕੋਰਡਿੰਗ ਤੁਸੀਂ ਅਗਲੇ ਨੂੰ ਸਰਵਿਸ ਜਿਹੜੀ ਉਹ ਜ਼ਰੂਰ ਪ੍ਰੋਵਾਈਡ ਕਰੋ। ਸੋ ਇਸ ਨੂੰ ਲੈ ਕੇ ਹੁਣ ਵੈਸੇ ਇਹਦੇ ਉੱਪਰ ਮੈਨੂੰ ਲੱਗਦਾ ਹੈ ਕਿ ਹੋਰ ਵੀ ਜਿਹੜੇ ਪੁਲਿਸ ਐਕਸਪੈਕਟ ਕਰ ਰਹੀ ਹੈ ਕਿ ਹੋਰ ਵੀ ਲੱਗਦਾ ਹੈ ਕਿ ਲੋਕਾਂ ਦੇ ਨਾਲ ਇਹਨਾਂ ਨੇ ਫਰਾਡ ਜਿਹੜਾ ਉਹ ਕੀਤਾ ਹੋਏਗਾ। ਸੋ ਅਗਰ ਤੁਹਾਨੂੰ ਵੀ ਜਾਂ ਤੁਹਾਡੇ ਨਾਲ ਵੀ ਕੋਈ ਫਰਾਡ ਹੋਇਆ ਹੁੰਦਾ ਹੈ ਤੇ ਜ਼ਰੂਰ ਉਸ ਦੀ ਕੰਪਲੇਂਟ ਜਿਹੜੀ ਹੈ ਉਹ ਤੁਸੀਂ ਕਰ ਸਕਦੇ ਹੋ। ਸੋ ਕੈਨੇਡੀਅਨ ਐਂਟੀ ਫਰਾਡ ਸੈਂਟਰ ਹੈ, ਸੋ ਇਹਨਾਂ ਦਾ ਆਨਲਾਈਨ ਰਿਪੋਰਟਿੰਗ ਸਿਸਟਮ ਵੀ ਹੈ। ਸੋ ਹਮੇਸ਼ਾ ਹੀ ਤੁਸੀਂ ਆਨਲਾਈਨ, ਵੈਸੇ ਅੱਜ ਕੱਲ ਤੇ ਬੜੀ ਜਿਹੜੀ ਸੁਵਿਧਾ ਹੋ ਗਈ ਹੈ ਕਿਉਂਕਿ ਤੁਸੀਂ ਜਿਹੜਾ ਸਾਡਾ ਗੂਗਲ ਦੇ ਉੱਪਰ ਜਿਹੜੇ ਐਪ ਨੇ ਉਹਨਾਂ ਦੇ ਉੱਪਰ ਜਾ ਕੇ ਬੜੀ ਆਸਾਨੀ ਦੇ ਨਾਲ ਜਿਹੜਾ ਇਸ ਤੋਂ ਇਲਾਵਾ ਚੈਟ GPT ਜਾਂ ਹੋਰ ਵੀ ਜਿਹੜੇ ਅੱਜ ਕੱਲ AI ਟੂਲ ਦੇ ਨਾਲ ਜਨਰੇਟਡ ਜਿਹੜੇ ਐਪ ਨੇ, ਸੋ ਬੜੀ ਜਲਦੀ ਤੁਹਾਨੂੰ ਇਨਫੋਰਮੇਸ਼ਨ ਕੱਢ ਕੇ ਦੇ ਦਿੰਦੇ ਨੇ। ਸੋ ਆਨਲਾਈਨ ਰਿਪੋਰਟਿੰਗ ਸਿਸਟਮ ਹੈ, ਕਿਸੇ ਦੇ ਨਾਲ ਵੀ ਖਾਸ ਕਰ ਬ੍ਰੈਂਟਨ ਟੋਰਾਂਟੋ ਮਿਸੀਸਾਗਾ ਕਿਤੇ ਵੀ ਕਿਸੇ ਦੇ ਨਾਲ ਜਦੋਂ ਫਰਾਡ ਹੁੰਦਾ ਤੇ ਉਸ ਦੀ ਕੰਪਲੇਂਟ ਤੁਸੀਂ ਕਰ ਸਕਦੇ ਹੋ, ਤੁਸੀਂ ਕਾਲ ਵੀ ਕਰ ਸਕਦੇ ਹੋ, ਤੁਸੀਂ ਆਨਲਾਈਨ ਈਮੇਲ ਵੀ ਉਹਨਾਂ ਨੂੰ ਕਰ ਸਕਦੇ ਹੋ। ਸੋ ਨੰਬਰ ਇੱਕ ਵਾਰ ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰ ਦੇਣਾ, ਜਿਹੜਾ ਕੈਨੇਡੀਅਨ ਐਂਟੀ ਫਰਾਡ ਸੈਂਟਰ ਹੈ, ਸੋ ਉਹਦਾ ਜਿਹੜਾ ਨੰਬਰ ਹੈ ਇਹ 1-888-495-8501। ਸੋ ਇਹ ਤੁਸੀਂ ਆਨਲਾਈਨ ਸਰਚ ਕਰਕੇ ਵੀ ਜਿਹੜਾ ਹੈ ਉਸ ਨੂੰ ਤੁਸੀਂ ਉਥੋਂ ਲੈ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਮੇਜਰ ਕਲੋਜ਼ਰ ਨੇ ਕੁਝ ਕੁ ਹਾਈਵੇ ਦੇ, ਸੋ ਇਸ ਵੀਕਐਂਡ ਦੇ ਉੱਪਰ ਅਗਰ ਤੁਹਾਡੇ ਵੀ ਪਲਾਨ ਨੇ ਕੋਈ ਫਰਾਈਡੇ ਵਾਲੇ ਦਿਨ ਕੋਈ ਸ਼ਾਮ ਨੂੰ ਟੋਰਾਂਟੋ ਜਾਣ ਦੇ ਜਾਂ ਤੁਸੀਂ ਯੂਜ਼ ਕਰ ਰਹੇ ਹੋ ਜਿਹੜੇ ਗਾਰਡਨਰ ਐਕਸਪ੍ਰੈਸ ਤੇ, ਫਿਰ ਤੁਹਾਨੂੰ ਥੋੜੀ ਜਿਹੀ ਨਿਰਾਸ਼ਾ ਹੋਏਗੀ ਕਿਉਂਕਿ ਡਾਊਨਟਾਊਨ ਵੱਲ ਨੂੰ ਜਾਂਦੇ ਆ ਖਾਸ ਕਰ ਉੱਥੇ ਕਾਫੀ ਸਾਰੇ ਜਿਹੜੇ ਲੋਕਾਂ ਦੇ ਇਵੈਂਟ ਵੀ ਹੁੰਦੇ ਨੇ, ਬਹੁਤ ਸਾਰੇ ਸਾਡੇ ਜਿਹੜੇ ਰਾਈਡ ਸ਼ੇਅਰ ਕਰਨ ਵਾਲੇ ਜਿਹੜੇ ਵੀਰ ਨੇ ਉਹ ਵੀ ਉਸ ਪਾਸੇ ਕਾਫੀ ਉਹਨਾਂ ਦਾ ਜਿਹੜਾ ਕੰਮ ਹੁੰਦਾ, ਲੇਕਿਨ ਫਰਾਈਡੇ ਸ਼ਾਮ ਤੋਂ ਲੈ ਕੇ ਤੇ ਇਹ ਮੰਡੇ 5 ਵਜੇ ਤੱਕ ਜਿਹੜਾ ਇਹ ਹਾਈਵੇ ਜਿਹੜਾ ਕਲੋਜ਼ ਰਹੇਗਾ। ਸੋ ਫਰਾਈਡੇ ਰਾਤ ਨੂੰ 11 ਵਜੇ ਜਿਹੜਾ ਗਾਰਡਨਰ ਹੈ ਇਸ ਨੂੰ ਜਿਹੜਾ ਉਹ ਕਲੋਜ਼ ਕਰ ਦਿੱਤਾ ਜਾਏਗਾ। ਸੋ ਇਹ ਕੁਝ ਕੁ ਏਰੀਆ ਪੋਰਸ਼ਨ ਹੈ ਜਿੱਥੇ ਕਿ ਇਸ ਨੂੰ ਮੇਨਟੇਨੈਂਸ ਦੇ ਲਈ ਜਿਹੜਾ ਉਹ ਬੰਦ ਕੀਤਾ ਜਾ ਰਿਹਾ। ਸੋ ਤੁਸੀਂ ਇਸ ਦੇ ਬਾਰੇ ਜਿਹੜਾ ਜ਼ਿਆਦਾ ਜਾਣਕਾਰੀ ਵੀ ਲੈ ਸਕਦੇ ਹੋ, ਸੋ ਸਿਟੀ ਦੀ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ DVP ਨੂੰ ਵੀ ਜਿਹੜਾ ਵੀਕਐਂਡ ਦੇ ਉੱਪਰ ਮੈਂ 8 ਤੋਂ ਲੈ ਕੇ ਇਸ ਤੋਂ 20 ਵੀਕਐਂਡ ਦੇ ਉੱਪਰ ਉਸ ਨੂੰ ਵੀ ਰਿਪੇਅਰ ਦੇ ਲਈ ਜਿਹੜਾ ਉਹ ਬੰਦ ਕੀਤਾ ਜਾ ਸਕਦਾ ਹੈ। ਸੋ ਅਗਲੀ ਖ਼ਬਰ ਦੇ ਉੱਪਰ ਚੱਲਦੇ ਹਾਂ। ਸੋ ਓਪੋਜੀਸ਼ਨ ਜਿਹੜੀ ਹੈ ਉਹ ਕਾਫੀ ਜਿਹੜਾ ਉਹ ਸਾਡੇ ਇੰਟਾਰੀਓ ਦੇ ਜਿਹੜੇ ਪ੍ਰੀਮੀਅਰ ਨੇ ਡੱਗ ਫੋਰਡ ਉਹਨਾਂ ਨੂੰ ਲੈ ਕੇ, ਹਾਲਾਂਕਿ ਓਪੋਜੀਸ਼ਨ ਦਾ ਕੰਮ ਹੀ ਇਹੋ ਹੀ ਹੁੰਦਾ ਹੈ। ਸੋ ਹੁਣ ਲੇਟਲੀ ਉਹਨਾਂ ਨੇ ਜਿਹੜਾ ਇਹ ਜਿਹੜਾ ਇੱਕ ਸੈਸ਼ਨ, ਲੇਟ ਨਾਈਟ ਸੈਸ਼ਨ ਜਿਹੜਾ ਹੋਸਟ ਕੀਤਾ ਗਿਆ ਸੀ ਕੰਜ਼ਰਵੇਟਿਵ ਪਾਰਟੀ ਵੱਲੋਂ, ਕੁਝ ਕੁ ਬਿੱਲ ਉਹਨਾਂ ਨੇ ਕਿਹਾ ਸੀ, ਸੋਚਿਆ ਸੀ ਕਿ ਅਸੀਂ ਪਾਸ ਕਰਵਾ ਲਈਏ। ਸੋ ਜਿਸ ਨੂੰ ਲੈ ਕੇ ਅੰਟਾਰੀਓ NDP ਤੇ ਲਿਬਰਲ ਪਾਰਟੀ ਉਹਨਾਂ ਨੇ ਫੂਡ ਗੌਰਮੈਂਟ ਉਹਨਾਂ ਨੂੰ ਉਹਨਾਂ ਦੀ ਕਾਫੀ ਆਲੋਚਨਾ ਕੀਤੀ ਹੈ। ਸੋ ਉਹਨਾਂ ਦੋਨਾਂ ਨੇ ਕਿਹਾ ਹੈ ਕਿ ਇਸ ਕਰਕੇ ਕੀਤਾ ਗਿਆ ਕਿਉਂਕਿ ਜਲਦੀ ਦੇ ਨਾਲ ਜਿਹੜੀ ਕੰਜ਼ਰਵੇਟਿਵ ਗੌਰਮੈਂਟ ਹੈ ਫਰੀਡਮ ਆਫ ਇਨਫੋਰਮੇਸ਼ਨ ਲੈਜਿਸਲੇਸ਼ਨ, ਸੋ ਇਸ ਨੂੰ ਜਿਹੜਾ ਉਹ ਬਲਾਕ ਕਰਨ, ਜਿਹੜੀ ਇਹਦੇ ਥਰੂ ਐਕਸੈਸ ਮਿਲਦੀ ਹੈ ਪ੍ਰੀਮੀਅਰ ਦੇ ਸੈੱਲਫੋਨ ਜਾਂ ਉਹਨਾਂ ਦੇ ਜਿਹੜੇ ਆਫੀਸ਼ੀਅਲ ਨੇ ਉਹਨਾਂ ਦੇ ਸੈੱਲਫੋਨ ਦੀ, ਸੋ ਉਸ ਨੂੰ ਬਲਾਕ ਕਰਨ ਦੇ ਲਈ ਇਹ ਬਿੱਲ ਜਿਹੜਾ ਜਲਦੀ ਦੇ ਨਾਲ ਲੈ ਕੇ ਲਿਆਂਦਾ ਗਿਆ। ਸੋ ਜਿਸ ਨੂੰ ਅਗਰ ਅਸੀਂ ਵੈਸੇ ਥੋੜਾ ਜਿਹਾ ਇਸ ਨੂੰ ਡੀਪਲੀ ਸੋਚੀਏ ਤੇ ਕੁਛ ਕਿਸ ਤਰ੍ਹਾਂ ਦੇ ਨਾਲ ਡਾਊਟ ਵੀ ਬੜੇ ਕਲੀਅਰ ਹੁੰਦੇ ਨੇ ਕਿਉਂਕਿ ਜਿਹੜੇ ਇਸ ਐਕਟ ਦੇ ਅੰਡਰ ਜਿਹੜੇ ਸਾਡੇ ਪ੍ਰੀਮੀਅਰ ਨੇ ਸੋ ਉਹਨਾਂ ਦੇ ਸੈੱਲ ਫੋਨ ਦੀ ਐਕਸੈਸ ਵੀ ਜਿਹੜੀ ਇੱਥੇ ਅਥਾਰਟੀਜ਼ ਨੇ ਉਹਨਾਂ ਨੂੰ ਹੋ ਜਾਂਦੀ ਹੈ ਸੋ ਇਹ ਐਕਸੈਸ ਨੂੰ ਬਲੌਕ ਕਰਨ ਦੇ ਲਈ ਸਪੈਸ਼ਲੀ ਇਸ ਬਿੱਲ ਨੂੰ ਲੈ ਕੇ ਇਹ ਜਿਹੜਾ ਲੇਟ ਨਾਈਟ ਸੈਸ਼ਨ ਹੈ ਇਸ ਨੂੰ ਪੋਸਟ ਜਿਹੜਾ ਉਹ ਕੀਤਾ ਗਿਆ ਸੀ ਇਸ ਨੂੰ ਲੈ ਕੇ ਹੁਣ ਕਾਫੀ ਜਿਹੜੀ ਕੰਟਰੋਵਰਸੀ ਤਾਂ ਨਹੀਂ ਕਹਿ ਸਕਦੇ ਲੇਕਿਨ ਇਸ ਨੂੰ ਲੈ ਕੇ ਜਿਹੜੇ ਵਿਰੋਧੀ ਤਰ੍ਹਾਂ ਨੇ ਓਪੋਜੀਸ਼ਨ ਹੈ ਸੋ ਉਹਨਾਂ ਨੇ ਇਸ ਦੇ ਉੱਪਰ ਜਿਹੜਾ ਕਾਫੀ ਹੋ ਹੱਲਾ ਮਚਾਇਆ ਸੋ ਦੇਖਦੇ ਹਾਂ ਕਿ ਇਸ ਨੂੰ ਹੁਣ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਗੱਲਬਾਤ ਬਣਦੀ ਹੈ ਫਿਲਹਾਲ ਜਿਹੜੇ ਓਨਟਾਰੀਓ ਦੇ ਓਪੋਜੀਸ਼ਨ ਪਾਰਟੀਜ਼ ਨੇ ਖਾਸ ਕਰ NDP ਓਫੀਸ਼ਲ ਓਪੋਜੀਸ਼ਨ ਹੈ ਤੇ ਇਸ ਤੋਂ ਇਲਾਵਾ ਲਿਬਰਲ ਪਾਰਟੀ ਸੋ ਇਸ ਮਸਲੇ ਨੂੰ ਲੈ ਕੇ ਉਹਨਾਂ ਨੇ ਕਾਫੀ ਜਿਹੜੀ ਓਲਡ ਗਵਰਨਮੈਂਟ ਦੀ ਖਿਚਾਈ ਜਿਹੜੀ ਉਹ ਕੀਤੀ ਹੈ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਜਿੱਥੇ ਓਨਟਾਰੀਓ ਦੀ ਗੱਲ ਕਰ ਰਹੀ ਹਾਂ ਸੋ ਓਨਟਾਰੀਓ ਲਿਬਰਲ ਪਾਰਟੀ ਦੇ ਨੈਕਸਟ ਲੀਡਰ ਦੀ ਜਿਹੜੀ ਓਫੀਸ਼ਲ ਚੋਣ ਜਿਹੜੀ ਹੋਣ ਜਾ ਰਹੀ ਹੈ ਸੋ ਇਹਦੇ ਵਿੱਚ ਪਹਿਲੇ ਕੰਟੈਂਡਰ ਦੇ ਰੂਪ ਦੇ ਵਿੱਚ ਡਾਇਲਨ ਮਰੈਂਡੋ ਸੋ ਇਹ ਫਾਰਮਰ ਪੋਲੀਟੀਕਲ ਸਟੈਫਰ ਨੇ ਸੋ ਉਹਨਾਂ ਨੇ ਆਪਣੀ ਵੈਬਸਾਈਟ ਲਾਂਚ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਇਸ ਦੇ ਵਿੱਚ ਜਿਹੜੀ ਹਿੱਸਾ ਲੈਣ ਜਾ ਰਹੇ ਨੇ ਪਿਛਲੇ ਦਿਨੀ ਜਿਹੜੀ ਨਿਊਜ਼ ਅਸੀਂ ਇਹ ਨਹੀਂ ਕਹਿ ਸਕਦੇ ਬ੍ਰੇਕ ਕੀਤੀ ਹੈ ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਸਭ ਤੋਂ ਪਹਿਲਾਂ ਸ਼ਾਇਦ ਇਸੇ ਪ੍ਰੋਗਰਾਮ ਚ ਇਹਦੇ ਬਾਰੇ ਗੱਲਬਾਤ ਕੀਤੀ ਗਈ ਸੀ ਸੋ ਨਵਦੀਪ ਬੈਂਸ ਉਹਨਾਂ ਦੇ ਬਾਰੇ ਕੰਸੂਮਾਂ ਜਿਹੜੀਆਂ ਚੱਲ ਰਹੀਆਂ ਨੇ ਕਿ ਉਹ ਵੀ ਜਿਹੜੀ ਲੀਡਰਸ਼ਿਪ ਰੇਸ ਓਨਟਾਰੀਓ ਦੀ ਹੋਣ ਜਾ ਰਹੀ ਹੈ ਸੋ ਉਹਦੇ ਵਿੱਚ ਉਹ ਵੀ ਜਿਹੜਾ ਉਹ ਲੜ ਸਕਦੇ ਨੇ ਸੋ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਚ ਕੀ ਬਣਦਾ ਹੈ ਸੋ ਇਸ ਤੋਂ ਇਲਾਵਾ ਜਿਹੜੇ ਦੂਸਰੇ ਲੀਡਰ ਨੇ ਖਾਸ ਕਰ ਜਿਨ੍ਹਾਂ ਨੇ ਬੋਨੀ ਕਰੋਂਬੀ ਦੇ ਅਗੇਂਸਟ ਜਿਹੜੇ ਦੂਸਰੇ ਨੰਬਰ ਦੇ ਉੱਪਰ ਆਏ ਸੀ ਸੋ ਲਿਬਰਲ MP ਨੇ ਨੇਟ ਐਰਸਕਾਈਨ ਸਮਿਥ ਸੋ ਉਹ ਦੂਸਰੇ ਨੰਬਰ ਤੇ ਆਏ ਸੀ ਜਦੋਂ ਬੋਨੀ ਕਰੋਂਬੀ 2023 ਦੇ ਵਿੱਚ ਲੀਡਰਸ਼ਿਪ ਪਲੇਸ ਜਿੱਤੇ ਸੀ ਸੋ ਉਹ ਵੀ ਇਹਦੇ ਵਿੱਚ ਜਿਹੜਾ ਹਿੱਸਾ ਉਹ ਲੈ ਸਕਦੇ ਨੇ ਇਸ ਤੋਂ ਇਲਾਵਾ ਹੋਰ ਬੜੇ ਸਾਰੇ ਜਿਹੜੇ ਨਾਮ ਨੇ ਜਿਹੜੇ ਸਾਹਮਣੇ ਆ ਰਹੇ ਨੇ ਸੋ ਜਿਨ੍ਹਾਂ ਦੇ ਵਿੱਚ ਜਿਹੜੇ ਪ੍ਰੋਵਿੰਸ਼ੀਅਲ ਕਾਕਸ ਮੈਂਬਰ ਨੇ ਲੀ ਇਸ ਤੋਂ ਇਲਾਵਾ ਐਡਿਲ ਸ਼ੈਮ ਜੀ ਰੌਬ ਇਸ ਤੋਂ ਇਲਾਵਾ ਹੋਰ ਵੀ ਕੁਝ ਨਾਮ ਨੇ ਜਿਨ੍ਹਾਂ ਦੇ ਵਿੱਚ ਨਵਦੀਪ ਬੈਂਸ ਹੋਣੀ ਨੇ ਸੋ ਉਹ ਵੀ ਇਹਦੇ ਵਿੱਚ ਇਸ ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈ ਸਕਦੇ ਨੇ ਤੇ ਇਹ ਜਿਹੜੀ ਇਲੈਕਸ਼ਨ ਹੈ ਇਹ ਲਿਬਰਲ ਪਾਰਟੀ ਜਿਹੜਾ ਨਵਾਂ ਲੀਡਰ ਇਲੈਕਟ ਕਰੇਗੀ ਨਵੰਬਰ 21 ਨੂੰ ਇਸ ਦੇ ਬਾਰੇ ਜਿਹੜੀ ਅਨਾਊਂਸਮੈਂਟ ਹੋਏਗੀ ਸੋ ਲਿਬਰਲ ਜਿਹੜੇ ਨੇ ਇਹ ਜਿਹੜੀ ਤੀਸਰੀ ਲੀਡਰਸ਼ਿਪ ਰੇਸ ਜਿਹੜੀ ਉਹ ਰਨ ਕਰ ਰਹੇ ਨੇ 2020 ਤੋਂ ਬਾਅਦ ਸੋ ਜਦੋਂ ਤੋਂ ਜਿਹੜੇ ਡਗ ਫੋਰਡ ਪਾਰਟੀ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਨੇ ਇਲੈਕਸ਼ਨ ਜਿੱਤੀ ਹੈ ਉਸ ਤੋਂ ਲੈ ਕੇ ਹੁਣ ਤੱਕ ਤੀਸਰੀ ਵਾਰ ਇਸ ਤਰ੍ਹਾਂ ਹੋ ਰਿਹਾ ਕਿ ਜਦੋਂ ਲਿਬਰਲ ਪਾਰਟੀ ਨਵਾਂ ਲੀਡਰ ਚੁਣ ਜਾ ਰਹੀ ਹੈ ਸੋ ਇਹਦੇ ਬਾਰੇ ਜਿਹੜੀ ਗੱਲਬਾਤ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹਾਂਗੇ ਵੈਸੇ ਇਸ ਦੇ ਬਾਰੇ ਸਾਡੇ ਅਗਰ ਕੁਝ ਲਿਸਨਰ ਇਹਦੇ ਬਾਰੇ ਆਪਣੀ ਰਾਏ ਦੇ ਸਕਣ ਓਨਟਾਰੀਓ ਦੇ ਵਿੱਚ ਅਗਰ ਲੀਡਰਸ਼ਿਪ ਰੇਸ ਹੁੰਦੀ ਹੈ ਤੇ ਕੀ ਲੱਗਦਾ ਹੈ ਕਿ ਨਵਦੀਪ ਬੈਂਸ ਜਾਂ ਕੋਈ ਹੋਰ ਸਾਊਥ ਏਸ਼ੀਅਨ ਕਮਿਊਨਿਟੀ ਚ ਕੋਈ ਲੀਡਰ ਅਗਰ ਅੱਗੇ ਆਉਂਦਾ ਹੈ ਤੇ ਕੀ ਉਹ ਉਹਨਾਂ ਦੇ ਜਿਹੜੇ ਪ੍ਰੀਮੀਅਰ ਬਣਨ ਦੇ ਚਾਂਸ ਬਣ ਸਕਦੇ ਨੇ ਸੋ ਇਸ ਦੇ ਬਾਰੇ ਤੁਹਾਡੀ ਅਗਰ ਕੋਈ ਰਾਏ ਹੈ ਤੇ ਜ਼ਰੂਰ ਤੁਸੀਂ ਇਸ ਦੇ ਬਾਰੇ ਕਮੈਂਟ ਕਰ ਸਕਦੇ ਹੋ 416-620-1778 ਇਸ ਦੇ ਬਾਰੇ ਪਿਛਲੇ ਸਮੇਂ ਚ ਕਾਫੀ ਗੱਲਬਾਤ ਵੀ ਹੁੰਦੀ ਆ ਰਹੀ ਹੈ ਕਿਉਂਕਿ ਕਈ ਵਾਰ ਜਦੋਂ ਵੀ ਡਿਬੇਟ ਹੁੰਦੀ ਹੈ ਖਾਸ ਕਰ ਲੀਡਰਸ਼ਿਪ ਨੂੰ ਲੈ ਕੇ ਜਾਂ ਸਾਊਥ ਏਸ਼ੀਅਨ ਭਾਈਚਾਰੇ ਚੋਂ ਖਾਸ ਕਰ ਜਿਹੜੇ ਇੱਥੋਂ ਦੇ ਫੋਰਨ ਪ੍ਰੋਟੈਕਟ ਨਾ ਹੋਣ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਡਿਸਕਸ਼ਨ ਚੱਲਦੀ ਹੈ ਤੇ ਮੈਂ ਦੇਖਿਆ ਕਿ ਲੋਕਾਂ ਦੇ ਓਪੀਨੀਅਨ ਬੜੇ ਡਿਵਾਈਡ ਹੁੰਦੇ ਨੇ ਬਹੁਤ ਸਾਰੇ ਲੋਕ ਹਲੇ ਵੀ ਇਸ ਚੀਜ਼ ਦੇ ਉੱਪਰ ਉਹਨਾਂ ਦੀ ਰਾਏ ਜਿਹੜੀ ਉਹ ਕਾਇਮ ਹੈ ਕਿ ਸਾਊਥ ਏਸ਼ੀਅਨ ਭਾਈਚਾਰੇ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਵੀ ਭੋਗ ਮੰਤਰੀ ਜਾਂ ਬਸ ਤੁਸੀਂ ਕਹਿ ਲਓ ਕਿ ਕੁਛ ਕੁ ਜਿਹੜੇ ਤੁਹਾਡੇ ਇਵੈਂਟ ਨੇ ਕੋਈ ਮੈਰਿਜ ਹੋ ਗਈ ਪਾਰਟੀ ਹੋ ਗਈ ਭੋਗ ਹੋ ਗਿਆ ਸੋ ਇਸ ਤਰ੍ਹਾਂ ਦੇ ਜਿਹੜੇ ਜ਼ਿਆਦਾ ਇਵੈਂਟ ਕਰਨ ਵਾਸਤੇ ਹੀ ਉਹਨਾਂ ਨੂੰ ਜਿਹੜਾ ਰੱਖਿਆ ਜਾਂਦਾ ਹੈ ਸਾਹਮਣੇ ਸੋ ਨਾ ਕਿ ਆਪਣੇ ਜਿਹੜੇ ਸਾਡੇ ਕਮਿਊਨਿਟੀ ਇਸ਼ੂਜ਼ ਨੇ ਸਾਡੇ ਜਿਹੜੇ ਇੱਥੇ ਪ੍ਰੋਵਿੰਸ ਦੇ ਵਿੱਚ ਜਿਹੜੇ ਇਸ਼ੂ ਨੇ ਜਾਂ ਈਵਨ ਫੈਡਰਲ ਲੈਵਲ ਦੇ ਉੱਤੇ ਸੋ ਇਸ਼ੂ ਨੂੰ ਸੋਲਵ ਕਰਨ ਦੇ ਵਿੱਚ ਜਿਹੜੀ ਬਹੁਤੀ ਕੋਈ ਅਹਿਮ ਭੂਮਿਕਾ ਜਿਹੜੀ ਸਾਡੇ ਲੀਡਰ ਜਿਹੜੇ ਨੇ ਉਹ ਨਹੀਂ ਨਿਭਾਉਂਦੇ ਸੋ ਜਿਸ ਨੂੰ ਲੈ ਕੇ ਕਮਿਊਨਿਟੀ ਹਮੇਸ਼ਾ ਹੀ ਕੰਪਲੇਂਟ ਕਰਦੀ ਰਹਿੰਦੀ ਹੈ ਈਵਨ ਪਿਛਲੇ ਕੁਝ ਇਲੈਕਸ਼ਨ ਦੇ ਵਿੱਚ ਇਹ ਵੀ ਗੱਲ ਚੱਲੀ ਸੀ ਕਿ ਕੈਨੇਡੀਅਨ ਬੋਰਨ ਪ੍ਰੋਟਪ ਜਿਹੜੇ ਨੇ ਸਾਊਥ ਏਸ਼ੀਅਨ ਕਮਿਊਨਿਟੀ ਚੋਂ ਉਹ ਲੀਡਰ ਨੂੰ ਸਾਹਮਣੇ ਆਉਣਾ ਚਾਹੀਦਾ ਸੋ ਜਿਨ੍ਹਾਂ ਵਿੱਚੋਂ ਕਾਫੀ ਸਾਰੇ ਲੀਡਰ ਸਾਹਮਣੇ ਆਏ ਵੀ ਨੇ ਕੁਝ MP MPP ਬਣੇ ਵੀ ਨੇ ਸੋ ਉਹ ਵੀ ਠੀਕ ਕੰਮ ਕਰ ਰਹੇ ਨੇ ਪਰ ਓਵਰਆਲ ਕਮਿਊਨਿਟੀ ਦੀ ਹਮੇਸ਼ਾ ਹੀ ਇਸ ਚੀਜ਼ ਨੂੰ ਲੈ ਕੇ, ਖਾਸ ਕਰ ਜਿਹੜੇ ਸਾਡੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚੋਂ ਜਿਹੜੇ ਕੈਂਡੀਡੇਟ ਹੁੰਦੇ ਨੇ, ਸੋ ਉਹਨਾਂ ਨੂੰ ਲੈ ਕੇ ਹਮੇਸ਼ਾ ਹੀ ਕੰਪਲੇਂਟ ਰਹਿੰਦੀ ਹੈ। ਈਵਨ ਸਾਡੀ ਜਿਹੜੀ ਮੇਨ ਸਟ੍ਰੀਮ ਜਿਹੜੀ ਪ੍ਰੈਸ ਹੈ, ਜਿਹੜੀ ਸਾਡਾ ਮੀਡੀਆ ਹੈ, ਸੋ ਉਹ ਵੀ ਜਿਹੜੀ ਸਾਡੀ ਖਾਸ ਕਰ ਬ੍ਰੈਂਪਟਨ ਦੀ ਜਿਹੜੀ ਨੋਮੀਨੇਸ਼ਨ ਜਾਂ ਇੱਥੇ ਇਲੈਕਸ਼ਨ ਹੁੰਦੇ ਨੇ, ਸੋ ਉਹਨਾਂ ਨੂੰ ਇਹਨਾਂ ਨੇ ਸਮੋਸਾ ਪੋਲੀਟਿਕਸ ਦਾ ਨਾਮ ਜਿਹੜਾ ਉਹ ਦਿੱਤਾ ਹੋਇਆ। ਸੋ ਜਿੱਥੋਂ ਲੱਗਦਾ ਹੈ ਕਿ ਜਿਸ ਨੂੰ ਲੈ ਕੇ ਜਿਹੜੇ ਸਾਡੇ ਇੱਥੋਂ ਦੇ ਰੈਜੀਡੈਂਟਸ ਨੇ, ਖਾਸ ਕਰ ਬ੍ਰੈਂਪਟਨ ਜਾਂ ਸਾਊਥ ਏਸ਼ੀਅਨ ਕਮਿਊਨਿਟੀ ਜਿੱਥੇ ਜਿੱਥੇ ਵੀ ਰਹਿੰਦੀ ਹੈ, ਸੋ ਉਹਨਾਂ ਦੀ ਜਿਹੜੀ ਸ਼ੰਕਾ ਹੈ, ਜਿਹੜੀ ਉਹਨਾਂ ਦੇ ਡਾਊਟ ਨੇ ਲੀਡਰਸ਼ਿਪ ਨੂੰ ਲੈ ਕੇ, ਕਿਉਂਕਿ ਅੱਜ ਤੱਕ ਦੇਖਿਆ ਜਾਵੇ ਤੇ ਬੜੇ ਲੰਮੇ ਟਾਈਮ ਤੋਂ ਮੈਂ ਦੋ ਮਸਲੇ ਜਿਹੜੇ ਹਮੇਸ਼ਾ ਹਾਈਲਾਈਟ ਕਰਦਾ। ਇੱਕ ਤਾਂ ਹੈਗਾ ਇੰਸ਼ੋਰੈਂਸ ਦਾ, ਇੰਸ਼ੋਰੈਂਸ ਕਾਸਟ ਨਾ ਤੇ ਪਿੱਛੇ ਥੱਲੇ ਨੂੰ ਗਈ ਹੈ ਤੇ ਨਾ ਹੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਨੇ ਜਾਣਾ ਹੈ। ਲੇਕਿਨ ਇਸ ਨੂੰ ਸਾਹਮਣੇ ਰੱਖ ਕੇ ਬੜੇ ਬੜੇ ਵੱਡੇ ਲੀਡਰ ਜਿਹੜੇ ਨੇ ਉਹ ਕਮੇਟੀ ਦੇ ਵਿੱਚੋਂ ਪੈਦਾ ਹੋਏ ਨੇ। ਸੋ ਜਿਨ੍ਹਾਂ ਦੇ ਵਿੱਚੋਂ ਤੁਸੀਂ NDP ਦੇ ਜਿਹੜੇ ਲੀਡਰ ਹੁਣ ਤੇ ਉਹਨਾਂ ਨੇ ਪਾਰਟੀ ਦੇ ਵਿੱਚੋਂ ਉਹਨਾਂ ਨਵਾਂ ਲੀਡਰ ਚੁਣ ਲਿਆ, ਜਗਮੀਤ ਸਿੰਘ ਉਹ ਵੀ ਸਾਹਮਣੇ ਆਏ ਸੀ, ਹੋਰ ਵੀ ਬੜੇ ਸਾਰੇ ਲੀਡਰ ਜਿਹੜੇ ਬੜੇ ਹੀ ਹਾਟ ਇਸ਼ੂ ਨੂੰ ਲੈ ਕੇ ਸਾਹਮਣੇ ਆਉਂਦੇ ਨੇ, ਲੇਕਿਨ ਇਸ਼ੂ ਉੱਥੇ ਦੇ ਉੱਥੇ ਰਹਿ ਜਾਂਦੇ ਨੇ, ਸੋ ਲੀਡਰ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ। ਸੋ ਜਿਸ ਨੂੰ ਲੈ ਕੇ ਕਮਿਊਨਿਟੀ ਕਾਫੀ ਨਿਰਾਸ਼ ਵੀ ਹੁੰਦੀ ਹੈ, ਪਰ ਥੋੜੇ ਟਾਈਮ ਦੇ ਬਾਅਦ ਭੁੱਲ ਜਾਂਦੀ ਹੈ, ਕੋਈ ਅਗਲਾ ਲੀਡਰ ਆ ਜਾਂਦਾ ਹੈ। ਈਵਨ ਇਸ ਵਕਤ ਵੀ ਸਾਡੇ ਕਮਿਊਨਿਟੀ ਦੇ ਵਿੱਚੋਂ ਟਰਾਂਸਪੋਰਟ ਮਿਨਿਸਟਰੀ ਜਿਹੜੀ ਹੈ ਉਹ ਅੰਟਾਰੀਓ ਦੇ ਵਿੱਚ ਸਾਡੇ ਆਪਣੇ ਹੀ ਭਾਈਚਾਰੇ ਚੋਂ ਲੀਡਰ ਨੇ, ਲੇਕਿਨ ਟਰਾਂਸਪੋਰਟ ਨੂੰ ਲੈ ਕੇ ਜੋ ਹਾਲ ਇਸ ਵੇਲੇ ਬਣਿਆ ਹੋਇਆ ਹੈ, ਖਾਸ ਕਰ ਅਗਰ ਸਾਡੇ ਜਿਹੜੇ ਟਰੱਕਿੰਗ ਕੰਪਨੀਜ਼ ਨੇ ਉਹਨਾਂ ਨੂੰ ਪੁੱਛਿਆ ਜਾਵੇ, ਡਰਾਈਵਰਸ ਨੂੰ ਪੁੱਛਿਆ ਜਾਵੇ, ਤੇ ਕੰਪਲੇਂਟਸ ਜੇ ਅਗਰ ਮੈਂ ਲਿਖਣੀਆਂ ਸ਼ੁਰੂ ਕਰਦਾ ਤਾਂ ਮੈਨੂੰ ਲੱਗਦਾ ਹੈ ਕਿ ਕਾਫੀ ਪੇ ਜਿਹੜੇ ਉਹ ਭਰ ਸਕਦੇ ਨੇ। ਕੋਈ ਵੀ ਸੋਲੂਸ਼ਨ ਜਿਹੜੇ ਸਾਡੇ ਲੀਡਰ ਜਿਹੜੇ ਨੇ ਓਵਰਆਲ ਪਰਮਾਨੈਂਟ ਕੋਈ ਸੋਲੂਸ਼ਨ ਜਿਹੜਾ ਕਿਸੇ ਵੀ ਮਸਲੇ ਦਾ ਜਿਹੜਾ ਉਹ ਨਹੀਂ ਸਾਨੂੰ ਦੇ ਸਕੇ। ਸੋ ਜਿਸ ਕਰਕੇ ਮੈਨੂੰ ਲੱਗਦਾ ਕਿ ਅਗਰ ਲੀਡਰਸ਼ਿਪ ਨੂੰ ਲੈ ਕੇ ਤੁਹਾਡੇ ਵੀ ਕੋਈ ਵਿਚਾਰ ਨੇ ਤਾਂ ਤੁਸੀਂ ਜ਼ਰੂਰ ਜਿਹੜਾ ਉਹ ਸ਼ੇਅਰ ਕਰ ਸਕਦੇ ਹੋ। ਸੋ ਪ੍ਰੋਗਰਾਮ ਚ ਅੱਗੇ ਵੱਧਦੇ ਹਾਂ। ਕੁਝ ਕੁ ਹੋਰ ਨਿਊਜ਼ ਨੇ ਪਿਛਲੀ ਦਿਨੀ ਜਿਹੜੀ ਅਨਸਰਟਨਿਟੀ ਹੈ, ਖਾਸ ਕਰ ਜਿਹੜਾ ਸਟੇਟ ਆਫ ਹਾਰਮੋਨਸ ਨੂੰ ਲੈ ਕੇ ਜਿਹੜੀ ਉੱਥੇ ਲੜਾਈ ਚੱਲ ਰਹੀ ਹੈ, ਸੋ ਜਿਹਦਾ ਅਸਰ ਪੂਰੀ ਦੁਨੀਆ ਚ ਆਪਾਂ ਦੇਖ ਰਹੇ ਹਾਂ। ਸੋ ਸਪੈਸ਼ਲੀ ਅਗਰ ਗੱਲ ਕੀਤੀ ਜਾਏ, ਸਟੈਟ ਕੈਂਸ ਨੇ ਜਿਹੜਾ ਪਿਛਲੇ ਦਿਨੀ ਜਿਹੜਾ ਇਨਫਲੇਸ਼ਨ ਦੇ ਨੰਬਰ ਜਿਹੜੇ ਦਿੱਤੇ ਸੀ, ਸੋ ਉਹਦੇ ਵਿੱਚ ਜਿਹੜੇ ਫਿਊਲ ਪ੍ਰਾਈਜ਼ ਨੇ ਉਹਦੇ ਕਰਕੇ ਜਿਹੜੇ ਇਨਫਲੇਸ਼ਨ ਦੇ ਵਿੱਚ ਕਾਫੀ ਜਿਹੜਾ ਵਾਧਾ ਹੋਇਆ, ਲੇਕਿਨ ਫੂਡ ਪ੍ਰਾਈਜ਼ ਜਿਹੜੀਆਂ ਨੇ ਜਾਂ ਫਰੈਸ਼ ਵੈਜਿਸ ਜਿਹੜੀਆਂ ਨੇ, ਸਬਜ਼ੀਆਂ ਤੁਸੀਂ ਕਹਿ ਲਓ, ਹਰੀਆਂ ਚੀਜ਼ਾਂ, ਉਹਨਾਂ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਪਰਸੈਂਟੇਜ ਦੇ ਵਿੱਚ ਜਿਹੜਾ ਉਹ ਵਾਧਾ ਦੇਖਿਆ ਗਿਆ ਹੈ। ਸੋ ਇਹ ਜਿਹੜੀ ਫਰੈਸ਼ ਵੈਜਿਸ ਹੈ, ਸੋ ਇਹਦੀ ਕਾਸਟ ਜਿਹੜੀ ਹੈ 7.8% ਦੇ ਨਾਲ ਜਿਹੜੀ ਵਧੀ ਹੈ ਪਿਛਲੇ ਸਾਲ ਦੇ ਮੁਕਾਬਲੇ। ਸੋ ਇਸ ਦੇ ਬਾਰੇ ਜਿਹੜੀ ਕਾਫੀ ਚਰਚਾ ਜਿਹੜੀ ਚੱਲ ਰਹੀ ਹੈ, ਕਿ ਮੋਸਟਲੀ ਅਸੀਂ ਕਈ ਵਾਰ ਸੋਚਦੇ ਹਾਂ ਕਿ ਮੀਟ ਜਿਹੜਾ ਹੈ ਉਹ ਜ਼ਿਆਦਾ ਮਹਿੰਗਾ ਹੋਇਆ ਹੈ, ਪਰ ਮੀਟ ਦੀ ਬਜਾਏ ਅਗਰ ਦੇਖਿਆ ਜਾਏ ਤੇ ਕੋਈ ਇਹ ਸੋਚ ਲਏ ਕਿ ਚਲੋ ਮੈਂ ਮੀਟ ਤੇ ਨਹੀਂ ਖਾਂਦਾ ਜਾਂ ਮੀਟ ਅਸੀਂ ਘੱਟ ਕਰ ਦਿੰਦੇ ਹਾਂ ਤੇ ਸਬਜ਼ੀਆਂ ਖਰੀਦ ਲੈਂਦੇ ਹਾਂ, ਲੇਕਿਨ ਅਗਰ ਸਬਜ਼ੀਆਂ ਲੈਣ ਜਾਓ ਜਾਂ ਤੁਸੀਂ ਗ੍ਰੀਨ ਜਿਹੜੀਆਂ ਵੈਜੀਟੇਬਲ ਨੇ ਵੈਜੀਸ ਲੈਣ ਜਾਓ ਤੇ ਉਹਨਾਂ ਦੀ ਪ੍ਰਾਈਜ਼ ਜਿਹੜੀ ਉਹ ਮੀਟ ਦੇ ਨਾਲੋਂ ਵੀ ਤੇਜ਼ੀ ਦੇ ਨਾਲ ਵਧੀ ਹੈ। ਸੋ ਇਸ ਦੇ ਬਾਰੇ ਜਿਹੜੀ ਅਗਰ ਤੁਸੀਂ ਲੋਕਲ ਸਟੋਰ ਦੇ ਉੱਪਰ ਜਾ ਕੇ ਦੇਖੋ ਤੁਸੀਂ, ਸੋ ਈਅਰ ਓਵਰ ਈਅਰ 7.8% ਜਿਹੜੀ ਕਾਸਟ ਹੈ ਉਹ ਵਧੀ ਹੈ। ਸੋ ਇਹ ਜਿਹੜੀ ਇਹਦੇ ਬਾਰੇ ਜਿਹੜੇ ਬਹੁਤ ਸਾਰੇ ਜਿਹੜੇ ਐਕਸਪਰਟ ਨੇ, ਸੋ ਉਹਨਾਂ ਨੇ ਕੁਝ ਐਗਜ਼ਾਮਪਲ ਜਿਹੜੀਆਂ ਸ਼ੇਅਰ ਕੀਤੀਆਂ ਨੇ। ਸੋ ਉਹਨਾਂ ਨੇ ਦੱਸਿਆ ਕਿ ਇਹਦੇ ਪਿੱਛੇ ਐਕਚੁਅਲ ਦੇ ਵਿੱਚ ਕੀ ਕਾਰਨ ਹੈ, ਕਿਉਂ ਮੀਟ ਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਫਿਊਲ ਪ੍ਰਾਈਜ਼ ਵਧਣ ਦੇ ਨਾਲ ਕੁਝ ਇਹਦਾ ਅਸਰ ਪੈਣਾ ਚਾਹੀਦਾ ਸੀ, ਲੇਕਿਨ ਜਿਹੜੀਆਂ ਗਰੋਸਰੀਜ਼ ਦੀਆਂ ਪ੍ਰਾਈਜ਼ ਤੇ ਖਾਸ ਕਰ ਜਿਹੜੀਆਂ ਗ੍ਰੀਨ ਵੈਜਿਸ ਨੇ, ਸੋ ਇਹਨਾਂ ਦੀ ਪ੍ਰਾਈਜ਼ ਦੇ ਵਿੱਚ ਕੰਟੀਨਿਊਸਲੀ ਇਨਕਰੀਜ਼ ਜਿਹੜਾ ਉਹ ਜਾਰੀ ਹੈ। ਸੋ ਕੁਕੰਬਰ ਨੂੰ ਲੈ ਕੇ ਇਹਦੇ ਬਾਰੇ ਐਗਜ਼ਾਮਪਲ ਦਿੱਤੀ ਗਈ ਹੈ। ਸੋ ਇਹ ਖੀਰਾ ਜਿਹੜਾ ਹੈ ਸਿਰਫ ਤੇ ਸਿਰਫ ਇਹ 28.4% ਪਿਛਲੇ ਸਾਲ ਦੇ ਨਾਲੋਂ ਮਹਿੰਗਾ ਹੋਇਆ ਹੈ। ਸੋ ਤੁਸੀਂ ਇਹ ਸੋਚ ਸਕਦੇ ਹੋ ਕਿ ਅਗਰ ਚਲੋ ਕੋਈ ਇਹ ਸੋਚੇ ਕਿ ਮੈਂ ਚਲੋ ਸਲਾਦ ਦੇ ਨਾਲ ਜਿਹੜਾ ਉਹ ਇਨਸਟੈਡ ਆਫ ਮੀਟ ਮੈਂ ਚਲੋ ਸਲਾਦ ਖਾ ਲੈਣਾ, ਸੋ ਖੀਰੇ ਦੀ ਪ੍ਰਾਈਜ਼ ਜਿਹੜੀ ਹੈ ਅਰਾਊਂਡ ਜੇ ਰਾਊਂਡ ਫਿਗਰ ਕਰ ਲਈਏ ਤੇ 30% ਜਿਹੜੀ ਉਹ ਵੱਧ ਚੁੱਕੀ ਹੈ ਪਿਛਲੇ ਸਾਲ ਦੇ ਨਾਲੋਂ। ਸੋ $2 ਤੇ 21 ਸੈਂਟ ਦਾ ਜਿਹੜਾ ਤੁਹਾਨੂੰ ਖੀਰਾ ਜਿਹੜਾ ਹੈ ਉਹ ਇਹ ਮਿਲਣਗੇ। ਤੁਹਾਨੂੰ ਪਤਾ ਹੈ ਤੁਸੀਂ ਕੋਸਕੋ ਵੀ ਜਾਂਦੇ ਹੋ, ਉੱਥੇ ਕਈ ਵਾਰ 3 ਦੀ ਪੈਕੇਜਿੰਗ ਹੁੰਦੀ ਹੈ। ਸੋ ਇਹ ਜੇ ਗੱਲ ਕੀਤੀ ਜਾਵੇ ਹੁਣ ਜਿਹੜੀ ਲੇਟੈਸਟ ਇਨਕਰੀਜ਼ ਹੋਈ ਹੈ, ਸੋ ਇਹਦੇ ਵਿੱਚ ਜਿਹੜੀ ਪ੍ਰਾਈਜ਼ ਹੈ ਫੈਬਰੀ ਦੀ, ਸੋ ਉਹ ਲਾਸਟ ਈਅਰ ਦੇ ਵਿੱਚ $1.54 ਸੀ। ਸੋ ਜੇ ਹੁਣ ਕੰਪੇਅਰ ਕੀਤਾ ਜਾਵੇ ਉਸ ਪ੍ਰਾਈਸ ਦੇ ਨਾਲ, ਤੇ ਇਸ ਵਕਤ ਅਗਰ ਤੁਸੀਂ ਖੀਰੇ ਹੀ ਬਾਏ ਕਰਨੇ ਨੇ, ਸੋ ਇਸ ਦੀ ਪ੍ਰਾਈਸ ਹੈ $2.21। ਹਾਲਾਂਕਿ ਵੱਖ ਵੱਖ ਸਟੋਰ ਦੇ ਉੱਪਰ ਵੀ ਜਿਹੜੀ ਪ੍ਰਾਈਸ ਹੈ ਉਹ ਅਪ ਡਾਊਨ ਜਿਹੜੀ ਹੁੰਦੀ ਹੈ। ਸੋ ਅਗਰ ਤੁਸੀਂ ਸੇਂਟ ਜੌਨ ਵਾਲੇ ਪਾਸੇ ਚਲੇ ਜਾਓ, ਸੋ ਉੱਥੇ ਇਸ ਦੇ ਨਾਲੋਂ ਵੀ ਪ੍ਰਾਈਸਿਸ ਹਾਈ ਨੇ। ਸੋ ਉੱਥੇ $2.90 ਦੇ ਕਰੀਬ ਜਿਹੜਾ ਖੀਰਾ ਤੁਹਾਨੂੰ ਖਰੀਦਣ ਨੂੰ ਜਿਹੜਾ ਉਹ ਮਿਲ ਜਾਂਦਾ ਹੈ। ਵੈਨਕੂਵਰ ਇਸ ਦੀ ਪ੍ਰਾਈਸ ਜਿਹੜੀ ਹੈ ਉਹ $2.50 ਦੇ ਕਰੀਬ ਹੈ। ਸੋ ਕੀ ਹੈ ਇਹ ਸਾਰਾ ਮਸਲਾ? ਸੋ ਇਹ ਸਾਰਾ ਕੁਛ ਜੋ ਵੀ ਇਸ ਵਕਤ ਚੱਲ ਰਿਹਾ, ਸੋ ਇਹਦੇ ਬਾਰੇ ਜਿਹੜੇ ਐਕਸਪਰਟ ਨੇ, ਸੋ ਉਹਨਾਂ ਨੇ ਇਹਦੇ ਬਾਰੇ ਕੁਛ ਜਿਹੜੀ ਅਪਡੇਟ ਹੈ ਉਹ ਦਿੱਤੀ ਹੈ। ਉਹਨਾਂ ਨੇ ਇਹ ਦੱਸਿਆ ਕਿ ਜਿਹੜੀ ਫਿਊਲ ਪ੍ਰਾਈਸਿਸ ਨੇ, ਸੋ ਉਹਦੇ ਵਿੱਚ ਜਿਹੜੇ ਫੈਬਰੁਅਰੀ ਤੋਂ ਲੈ ਕੇ ਹੁਣ ਤੱਕ ਜਿਹੜੀ ਉਹ ਬਹੁਤ ਸਾਰੀ ਇਨਕਰੀਜ਼ ਹੋ ਚੁੱਕੀ ਹੈ, ਚਾਹੇ ਮਿਡਲ ਈਸਟ ਦੀ ਵਾਰ ਨੂੰ ਲੈ ਕੇ ਜਾਂ ਸਟ੍ਰੇਟ ਆਫ ਹਾਰਮੁਜ਼ ਨੂੰ ਜਿਹੜਾ ਉੱਥੇ ਕੰਟਰੋਲ ਕੀਤਾ ਜਾ ਰਿਹਾ। ਸੋ ਉਹ ਕਹਿੰਦੇ ਨੇ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਫਰੈਸ਼ ਹੁੰਦੀ ਹੈ, ਖਾਸ ਕਰ ਜਿਸ ਤਰ੍ਹਾਂ ਗ੍ਰੀਨ ਵੈਜੀਟੇਬਲ ਜਾਂ ਗਰੋਸਰੀ ਵਗੈਰਾ ਪ੍ਰਾਈਸਿਸ, ਉਹ ਕਹਿੰਦੇ ਵੱਡਾ ਫਰਕ ਇਸ ਕਰਕੇ ਪੈਂਦਾ ਹੈ ਕਿ ਫਿਊਲ ਪ੍ਰਾਈਸਿਸ ਦਾ ਅਸਰ ਤੇ ਇਹਦੇ ਉੱਪਰ ਪੈਂਦਾ ਹੀ ਹੈ। ਲੇਕਿਨ ਅਗਰ ਜਿਹੜੀ ਗ੍ਰੀਨ ਚੀਜ਼ਾਂ ਨੇ, ਖਾਸ ਕਰ ਕੈਨੇਡਾ ਜਦੋਂ ਆਫ ਸੀਜ਼ਨ ਹੁੰਦਾ ਹੈ, ਤੇ ਇਹ ਡਿਪੈਂਡ ਰਹਿੰਦਾ ਹੈ US ਤੇ ਮੈਕਸੀਕੋ ਦੇ ਉੱਪਰ। ਲੇਕਿਨ ਅਗਰ ਉੱਥੇ ਵੀ ਕੋਈ ਇਸ਼ੂ ਆ ਜਾਏ, ਕੋਈ ਬਿਮਾਰੀ ਆ ਜਾਏ ਫਸਲ ਨੂੰ ਜਾਂ ਕੋਈ ਹੋਰ ਇਸ਼ੂ ਪੈ ਜਾਣ, ਸੋ ਜਿਹਦੇ ਕਰਕੇ ਅਗਰ ਉੱਥੇ ਸੀਜ਼ਨਲ ਜਿਹੜੀ ਫਸਲ ਹੈ ਉੱਥੇ ਵੀ ਖਰਾਬ ਹੋ ਜਾਏ, ਸੋ ਕੁਕੰਬਰ ਜਿਹੜਾ ਹੈ ਜਾਂ ਇਸ ਤਰ੍ਹਾਂ ਦੀ ਜਿਹੜੀਆਂ ਹੋਰ ਗ੍ਰੀਨ ਚੀਜ਼ਾਂ ਨੇ, ਸੋ ਇਹਨਾਂ ਨੂੰ ਜਿਹੜਾ ਸਟੋਰ ਕਰਨਾ ਜਿਹੜਾ ਉਹ ਲੰਮੇ ਟਾਈਮ ਲਈ ਪੋਸੀਬਲ ਨਹੀਂ ਹੁੰਦਾ। ਸੋ ਜਿਸ ਕਰਕੇ ਜਿਹੜਾ ਇਸ ਨੂੰ ਕੰਜ਼ਿਊਮ ਕਰਨਾ ਪੈਂਦਾ ਹੈ, ਅਗਰ ਕੋਈ ਉੱਥੇ ਬਿਮਾਰੀ ਵਗੈਰਾ ਹੋ ਜਾਏ, ਤੇ ਫਿਊਲ ਦੀ ਪ੍ਰਾਈਸਿਸ ਦੇ ਨਾਲ ਇਨਕਲੂਡ ਕਰਕੇ ਅਗਰ ਦੇਖਿਆ ਜਾਏ, ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਫਿਰ ਆਊਟ ਆਫ ਰੀਚ ਵੀ ਕਈ ਲੋਕਾਂ ਦੇ ਵਾਸਤੇ ਜਿਹੜੀਆਂ ਉਹ ਹੋ ਜਾਂਦੀਆਂ ਨੇ। ਸੋ ਇਹ ਦੋਹਰੀ ਮਾਰ ਇਸ ਵਕਤ ਪੈ ਰਹੀ ਹੈ। ਸੋ ਜਿੱਥੇ ਇੱਕ ਪਾਸੇ ਤੁਸੀਂ ਲਾਸਟ ਕੁਝ ਕੁ ਸਾਲਾਂ ਦੇ ਵਿੱਚ ਔਰੇਂਜਿਸ ਨੂੰ ਲੈ ਕੇ ਤੁਸੀਂ ਦੇਖਿਆ ਹੋਣਾ ਕਿ ਔਰੇਂਜ ਜੂਸ ਬੜਾ ਮਹਿੰਗਾ ਹੋ ਗਿਆ ਸੀ, ਕਿਉਂਕਿ ਉਹਦੇ ਜਿਹੜੀ ਫਸਲ ਹੈ ਜਾਂ ਉੱਥੇ ਜਿਹੜੀ ਔਰੇਂਜ ਦੀ ਜਿਹੜੀ ਖੇਤੀ ਕੀਤੀ ਜਾਂਦੀ ਹੈ, ਉਸ ਨੂੰ ਵੀ ਇੱਕ ਵਾਇਰਸ ਕਰਕੇ ਕਾਫੀ ਘੱਟ ਜਿਹੜੀ ਉਹਨਾਂ ਨੂੰ ਪੈਦਾਵਾਰ ਮਿਲੀ ਸੀ। ਸੋ ਜਿਸ ਤੋਂ ਬਾਅਦ ਉਹਦੀ ਵੀ ਪ੍ਰਾਈਸਿਸ ਕਾਫੀ ਉੱਪਰ ਗਈਆਂ ਸੀ। ਸੋ ਬਹੁਤ ਸਾਰੇ ਲੋਕ ਜਿਹੜੇ ਕਿ ਇਸ ਚੀਜ਼ ਨੂੰ ਲੈ ਕੇ ਬੜੇ ਫਿਕਰਮੰਦ ਰਹਿੰਦੇ ਨੇ ਕਿ ਚਲੋ ਮੀਟ ਦੀ ਪ੍ਰਾਈਸਿਸ ਉੱਪਰ ਗਈਆਂ ਨੇ, ਤੇ ਹੁਣ ਕੋ ਗ੍ਰੀਨ ਵੈਜੀਟੇਬਲ ਲੈ ਲੈਂਦੇ, ਸੋ ਉਹਨਾਂ ਵਾਸਤੇ ਵੀ ਜਿਹੜੀ ਇਹ ਆਸਾਨੀ ਜਿਹੜੀ ਉਹ ਨਹੀਂ ਹੈ। ਸੋ ਇਹ ਬੜੀ ਇੰਟਰਸਟਿੰਗ ਰਿਪੋਰਟ ਹੈ ਕਿ ਹੁਣ ਹਾਲਾਤ ਇਹ ਨੇ ਕਿ ਚਲੋ ਕੋਈ ਇਹ ਸੋਚਦਾ ਹੈ ਕਿ ਮੈਂ ਚਲੋ ਬਾਹਰ ਘੱਟ ਜਾਵਾਂਗਾ, ਗੈਸ ਥੋੜੀ ਜਿਹੀ ਘੱਟ ਪਵਾ ਲੈਣਾ ਹੈ, ਘੱਟ ਥੋੜਾ ਜਿਹਾ ਫਿਰ ਲੈਂਦੇ ਹਾਂ, ਸੋ ਜਿਹੜੇ ਕੰਟਰੋਲ ਕਰ ਸਕਦੇ ਨੇ ਉਹ ਤੇ ਕਰ ਹੀ ਲੈਂਦੇ ਨੇ। ਪਰ ਇਹ ਵੀ ਹੁਣ ਅੱਗੇ ਕੀ ਕਰਾਂਗੇ, ਅਗਰ ਇਸੇ ਤਰ੍ਹਾਂ ਫੂਡ ਦੀਆਂ ਪ੍ਰਾਈਸਿਸ ਵੱਧਦੀ ਹੀ ਨਹੀਂ ਹੈ, ਤੇ ਫਿਰ ਹੋ ਸਕਦਾ ਹੈ ਕਿ ਆਲਰੇਡੀ ਤੁਸੀਂ ਰਿਪੋਰਟ ਸੁਣੀਆਂ ਹੋਣਗੀਆਂ ਕਿ ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਇੱਕ ਟਾਈਮ ਉਹ ਬਿਨਾਂ ਖਾਧਿਆਂ ਹੀ ਉਹਨਾਂ ਨੂੰ ਸਕੂਲ ਭੇਜ ਦਿੱਤਾ ਜਾਂਦਾ ਹੈ। ਸੋ ਮੈਨੂੰ ਲੱਗਦਾ ਕਿ ਹੁਣ ਜਿਹੜੇ ਲੋ ਇਨਕਮ ਫੈਮਿਲੀਜ਼ ਨੇ ਉਹਨਾਂ ਨੂੰ ਸ਼ਾਇਦ ਇੱਕ ਟਾਈਮ ਦਾ ਜਿਹੜਾ ਕਿਤੇ ਖਾਣਾ ਹੈ, ਫੂਡ ਹੈ, ਉਸ ਨੂੰ ਵੀ ਸਕਿਪ ਜਿਹੜਾ ਉਹ ਨਾ ਕਰਨਾ ਪਵੇ। ਸੋ ਇਹਦੇ ਬਾਰੇ ਪ੍ਰੋਗਰਾਮ ਦੇ ਅੱਗੇ ਅਗਲੇ ਪ੍ਰੋਗਰਾਮ ਚ ਗੱਲਬਾਤ ਅਸੀਂ ਜਾਰੀ ਰੱਖਾਂਗੇ। ਇਸ ਤੋਂ ਇਲਾਵਾ ਬੜੀ ਇੱਕ ਇੰਟਰਸਟਿੰਗ ਨਿਊਜ਼ ਹੈ ਜਿਹੜੀ ਕਿ ਕੈਨੇਡਾ ਦੇ ਵਿੱਚ, ਤੁਹਾਨੂੰ ਪਤਾ ਹੈ ਕਿ ਸਾਡੇ ਲੋਕ ਜਿਹੜੇ ਨੇ ਉਹ ਖਾਸ ਕਰ ਸਿੰਗਰਸ ਨੂੰ ਲੈ ਕੇ ਤੇ ਕਾਫੀ ਬੜੇ ਉਹ ਐਕਸਾਈਟਡ ਰਹਿੰਦੇ ਨੇ। ਸੋ ਹੁਣ ਦੋ ਪੰਜਾਬੀ ਸਿੰਗਰ ਜਿਹੜੇ ਖਾਸ ਕਰ ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ ਜਿਨ੍ਹਾਂ ਦਾ ਕਾਫੀ ਨਾਮ ਹੈ, ਸੋ ਜਿਨ੍ਹਾਂ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਸ਼ੋ ਹੋਣ ਜਾ ਰਹੇ ਨੇ, ਸੋ ਜਿਸ ਨੂੰ ਲੈ ਕੇ ਕਮਿਊਨਿਟੀ ਦੇ ਵਿੱਚ ਕਾਫੀ ਐਕਸਾਈਟਮੈਂਟ ਹੈ। ਦੋ ਵੱਡੇ ਨਾਮ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ, ਸੋ ਜਿਨ੍ਹਾਂ ਚ ਪਹਿਲਾ ਨਾਮ ਦਿਲਜੀਤ ਦੋਸਾਂਝ ਤੇ ਦੂਸਰਾ ਕਰਨ ਔਜਲਾ। ਸੋ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹ ਆਪਣੇ ਜਿਹੜੇ ਕੈਨੇਡੀਅਨ ਟੂਰ ਨੇ ਉਹ ਪ੍ਰਮੋਟ ਕਰ ਰਹੇ ਨੇ। ਸੋ ਇਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਰਾਇਵੈਲਰੀ ਵੀ ਹੈ। ਸੋ ਰਾਇਵੈਲਰੀ ਨੂੰ ਲੈ ਕੇ ਤੇ ਮੈਂ ਕਈ ਵਾਰ ਦੇਖਦਾ ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਦੇਖਿਆ ਜਾਏ ਤੇ ਅਗਰ ਬੜੇ ਹੀ ਸਾਡੇ ਪੁਰਾਣੇ ਜਿਹੜੇ ਪਲੇਬੈਕ ਸਿੰਗਰਸ ਨੇ ਮੁਹੰਮਦ ਰਫੀ, ਕਿਸ਼ੋਰ ਕੁਮਾਰ, ਸੋ ਮੈਂ ਆਨਲਾਈਨ ਜਾ ਕੇ ਜਦੋਂ ਮੈਂ ਦੇਖਦਾ ਤੇ ਮੈਂ ਹੈਰਾਨ ਹੋ ਜਾਂਦਾ ਕਿ ਉਹਨਾਂ ਦੇ ਫੈਨ ਆਪਸ ਚ ਹਮੇਸ਼ਾ ਹੀ ਜਿਹੜੇ ਉਹ ਲੜਦੇ ਰਹਿੰਦੇ ਨੇ। ਇਸ ਤੋਂ ਇਲਾਵਾ ਜਿਹੜੇ ਮਰਹੂਮ ਪੰਜਾਬੀ ਸਿੰਗਰ ਨੇ ਸਿੱਧੂ ਮੂਸੇਵਾਲਾ ਤੇ ਜਿਹੜੇ ਦੂਸਰੇ ਪਾਸੇ ਬੱਬੂ ਮਾਨ ਨੇ, ਉਹਨਾਂ ਦੇ ਫੈਨ ਵੀ ਲੜਦੇ ਰਹਿੰਦੇ ਨੇ। ਸੋ ਇਸ ਤੋਂ ਇਲਾਵਾ ਹੁਣ ਜਿਹੜੇ ਨਵੀਂ ਕੰਟਰੋਵਰਸੀ ਹੈ, ਖਾਸ ਕਰ ਜਿਹੜੇ ਦੋ ਬੜੇ ਵੱਡੇ ਨਾਮ ਨੇ ਅੱਜ ਕੱਲ ਜਿਹੜੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ, ਦਿਲਜੀਤ ਦੋਸਾਂਝ ਤੇ ਕਰਨ ਔਜਲਾ, ਸੋ ਇਹਨਾਂ ਨੂੰ ਲੈ ਕੇ ਵੀ ਕਾਫੀ ਸਾਰੀ ਐਕਸਾਈਟਮੈਂਟ ਹੈ। ਉਸ ਤਰ੍ਹਾਂ ਦੀ ਕੋਈ ਲੜਾਈ ਤਾਂ ਦੇਖਣ ਨੂੰ ਨਹੀਂ ਮਿਲੀ, ਲੇਕਿਨ ਅਗਰ ਲੜਾਈ ਮਿਲ ਰਹੀ ਇਸ ਤਰ੍ਹਾਂ ਹੀ ਜਿਹੜੇ ਫੈਨਸ ਨੇ ਉਹ ਆਪਣੇ ਆਪ ਹੀ ਸੋਸ਼ਲ ਮੀਡੀਆ ਦੇ ਉੱਪਰ ਵਧਾ ਲੈਂਦੇ ਨੇ, ਸੌਣ ਵਾਲੇ ਸਮੇਂ ਚ ਹੋ ਸਕਦਾ ਕਿ ਲੜਾਈ ਮਿਲ ਰਹੀ ਜਿਹੜੇ ਫੈਨਸ ਦੇ ਵਿੱਚ ਵੀ ਸ਼ੁਰੂ ਹੋ ਜਾਏ। ਲੇਕਿਨ ਇਸ ਵਕਤ ਦੋ ਵੱਡੇ ਨਾਮ ਜਿਹੜੇ ਕਿ ਪੂਰੀ ਦੁਨੀਆਂ ਦੇ ਵਿੱਚ ਕਾਫੀ ਫੇਮਸ ਨੇ ਪੰਜਾਬੀ ਫਿਲਮ ਇੰਡਸਟਰੀ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਰਿਲੇਟਡ ਨੇ, ਦੋਨੋਂ ਦਲਜੀਤ ਤੇ ਕਰਨ ਔਜਲਾ। ਸੋ ਉਹਨਾਂ ਦੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਟੂਰ ਹੋ ਜਾ ਰਹੇ ਨੇ ਕੈਨੇਡਾ ਤੇ US ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ। ਤੇ ਦਲਜੀਤ ਦੋਸਾਂਝ ਉਹ ਕੈਨੇਡਾ ਦੇ ਵਿੱਚ ਔਰਾ ਵਰਲਡ ਟੂਰ ਲੈ ਕੇ ਆ ਰਹੇ ਨੇ, ਵੈਨਕੂਵਰ ਤੋਂ ਉਹ ਸ਼ੁਰੂਆਤ ਕਰਨਗੇ April 23rd ਤੋਂ। ਸੋ ਉਹਨਾਂ ਦੀਆਂ ਜਿਹੜੀਆਂ ਟਿਕਟਾਂ ਨੇ ਉਹ ਵੀ ਬੜੀ ਤੇਜ਼ੀ ਦੇ ਨਾਲ ਵਿਕ ਰਹੀਆਂ ਨੇ। ਸੋ ਇਸ ਤੋਂ ਇਲਾਵਾ ਹੋਰ ਵੀ ਬੜੀ ਸਾਰੀਆਂ ਸਿਟੀਜ਼ ਦੇ ਵਿੱਚ ਜਿਹੜਾ ਉਹ ਜਾਣਗੇ। ਸੋ ਉਹਨਾਂ ਨੂੰ ਤੁਸੀਂ ਕੁਚੇਲਾ ਦੇ ਵਿੱਚ ਵੀ ਦੇਖਿਆ ਸੀ। ਸੋ ਉਹਨਾਂ ਦੇ ਫੈਨ ਵੀ ਬੜੀ ਤੇਜ਼ੀ ਦੇ ਨਾਲ ਜਿਹੜੀਆਂ ਟਿਕਟਾਂ ਨੇ ਉਹ ਲੈ ਰਹੇ ਨੇ। ਸੋ ਉਹਨਾਂ ਦੇ ਬਾਰੇ ਜਿਹੜੇ ਉਹਨਾਂ ਦੇ ਪ੍ਰਮੋਟਰ ਨੇ, ਸੋ ਉਹ ਕਾਫੀ ਉਹਨਾਂ ਦੀ ਜਿਹੜੀ ਤਾਰੀਫ਼ ਕਰ ਰਹੇ ਨੇ। ਹੁਣੇ ਹੁਣੇ ਇੱਕ ਬਾਰਡਰ 2 ਉਹਨਾਂ ਦੀ ਜਿਹੜੀ ਪਿਕਚਰ ਹੈ ਉਹ ਰਿਲੀਜ਼ ਹੋਈ ਹੈ। ਸੋ ਕਾਫੀ ਫੇਮਸ ਨੇ ਸਪੈਸ਼ਲੀ ਕਿਉਂਕਿ ਫਸਟ ਉਹ ਟਰਬਨ ਬੀਅਰਿੰਗ ਇੰਡੀਅਨ ਆਰਟਿਸਟ ਨੇ, ਸੋ ਜਿਹੜੇ ਮੈਟ ਗਾਲਾ ਤੇ ਈਵਨ ਕੁਚੇਲਾ ਦੇ ਵਿੱਚ ਜਿਹੜੇ ਉਹ ਪਹੁੰਚੇ ਸਨ। ਇਸ ਤੋਂ ਇਲਾਵਾ ਜਿਹੜੇ ਦੂਸਰਾ ਜਿਨ੍ਹਾਂ ਦਾ ਨਾਮ ਹੈ ਜਿਹੜੇ ਜੂਨੋ ਅਵਾਰਡ ਵਿਨਰ ਨੇ, ਉਹ ਹੈਗੇ ਨੇ ਕਰਨ ਔਜਲਾ। ਸਪੈਸ਼ਲੀ ਇਹ ਕੈਨੇਡੀਅਨ ਨੇ ਤੇ ਇੱਥੇ ਇਮੀਗ੍ਰੈਂਟ ਕੀਤੇ ਸੀ ਆਖਰ ਆਫਟਰ ਇਹਨਾਂ ਦੇ ਜਦੋਂ ਪੇਰੈਂਟਸ ਦੀ ਡੈਥ ਹੋ ਗਈ ਸੀ ਬੜੀ ਯੰਗ ਏਜ ਦੇ ਵਿੱਚ, ਉਸ ਤੋਂ ਬਾਅਦ ਇਹ ਕੈਨੇਡਾ ਦੇ ਵਿੱਚ ਜਿਹੜਾ ਇਮੀਗ੍ਰੈਂਟ ਕਰ ਗਏ ਸੀ। ਸੋ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਉਹ ਗਾਇਕੀ ਦੇ ਵਿੱਚ ਕਦਮ ਰੱਖਿਆ ਤੇ ਹੁਣ ਇਸ ਟਾਈਮ ਦੇ ਵਿੱਚ ਕਾਫੀ ਫੇਮਸ ਨੇ। ਸੋ ਇਹਨਾਂ ਦੇ ਵੀ ਸ਼ੋਅ ਹੋਣ ਜਾ ਰਹੇ ਨੇ। ਸੋ ਇਹਨਾਂ ਦੇ ਜਿਹੜੇ ਸ਼ੋਅ ਦੀ ਸ਼ੁਰੂਆਤ ਜਿਹੜੀ ਹੈ ਉਹ May 2 ਤੋਂ ਹੋ ਜਾ ਰਹੀ ਹੈ, ਇਹ ਵੀ ਵੈਨਕੂਵਰ ਤੋਂ ਸ਼ੁਰੂਆਤ ਕਰਨਗੇ। ਸੋ ਇਹਨਾਂ ਦੀ ਟਿਕਟ ਵੀ ਜਿਹੜੀਆਂ ਸ਼ੋਅ ਦੀਆਂ ਕਾਫੀ ਤੇਜ਼ੀ ਦੇ ਨਾਲ ਵਿਕ ਰਹੀਆਂ ਨੇ। ਖਾਸ ਕਰ ਮੈਂ ਵੈਸੇ ਇਹਨਾਂ ਦੋਨਾਂ ਦੇ ਸ਼ੋਅ ਦੀ ਕੋਈ ਪ੍ਰਮੋਸ਼ਨ ਨਹੀਂ ਕਰ ਰਿਹਾ, ਲੇਕਿਨ ਤੁਸੀਂ ਇਹ ਸੁਣ ਕੇ ਜ਼ਰੂਰ ਤੁਸੀਂ ਹੈਰਾਨ ਹੋਵੋਗੇ ਕਿ ਕਿੰਨਾ ਕੁ ਪੈਸਾ ਜਿਹੜਾ ਹੈ ਇਹਨਾਂ ਦੇ ਜਿਹੜੇ ਸ਼ੋਅ ਨੇ ਉਹ ਜਨਰੇਟ ਕਰਦੇ ਨੇ। ਸੋ ਇਹ ਕਾਫੀ ਹੈਰਾਨਗੀ ਵਾਲੀ ਗੱਲ ਹੈ। ਹਾਲਾਂਕਿ ਸਪੋਟੀਫਾਈ ਤੁਹਾਨੂੰ ਪਤਾ ਹੈ ਕਿ ਉੱਥੇ ਜਿਹੜੀ ਇਹ ਆਨਲਾਈਨ ਸਟ੍ਰੀਮਿੰਗ ਐਪ ਹੈ, ਸੋ ਇੱਥੇ ਕਾਫੀ ਸਾਰੇ ਜਿਹੜੇ ਸਾਡੇ ਮਿਊਜ਼ਿਕ ਇੰਡਸਟਰੀ ਦੇ ਨਾਲ ਜਿਹੜੇ ਸਿੰਗਰ ਨੇ, ਸੋ ਉੱਥੇ ਤੁਸੀਂ ਉਹਨਾਂ ਨੂੰ ਜਾ ਕੇ ਸੁਣ ਸਕਦੇ ਹੋ। ਸੋ ਇੰਡੀਅਨ ਆਰਟਿਸਟ ਉਹਨਾਂ ਦੀ ਜਿਹੜੀ ਇੱਥੇ ਜਿਹੜੀ ਫੈਨ ਫਾਲੋਇੰਗ ਹੈ, ਸੋ 2000% ਜਿਹੜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੀ ਵਧੀ ਹੈ। ਸੋ ਇਹ ਇਹਨਾਂ ਨੇ ਦੱਸਿਆ ਹੈ ਸਪੋਟੀਫਾਈ ਨੇ। ਸੋ ਇਹ ਕਾਫੀ ਇੰਪੋਰਟੈਂਟ ਜਿਹੜੀ ਨਿਊਜ਼ ਹੈ। ਇਸ ਤੋਂ ਇਲਾਵਾ ਆਕਸਫੋਰਡ ਇਕਨੋਮਿਕਸ, ਸੋ ਉਹਨਾਂ ਦੀ ਇੱਕ ਐਡਵਾਈਜ਼ਰੀ ਫਰਮ ਹੈ ਜਿਹੜੀ ਕਿ ਪੈਨਸਿਲਵਾਨੀਆ ਦੇ ਵਿੱਚ ਹੈ। ਸੋ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਦਲਜੀਤ ਦੋਸਾਂਝ ਉਹਨਾਂ ਨੇ ਆਖਰੀ ਵਾਰ ਜਿਹੜਾ ਸ਼ੋਅ ਕੀਤਾ ਸੀ 2024 ਦੇ ਵਿੱਚ, ਸੋ ਉਹਦੇ ਨਾਲ 63 million $ ਜਿਹੜੇ ਨੇ ਉਹ ਸਪੈਂਡ ਕੀਤੇ ਗਏ ਲੋਕਾਂ ਦੇ ਵੱਲੋਂ। 13 ਜਿਹੜੀਆਂ ਨਾਰਥ ਅਮਰੀਕਨ ਜਿਹੜੀਆਂ ਸਿਟੀ ਸਨ, ਡੇਟ ਸਨ ਜਿੱਥੇ ਉਹਨਾਂ ਨੇ ਪ੍ਰੋਗਰਾਮ ਕੀਤੇ ਸੀ। ਸੋ ਇਹ ਕਾਫੀ ਵੱਡੀ ਰਕਮ ਹੈ। ਸੋ ਇਹ ਸੁਣ ਕੇ ਵੈਸੇ ਵਧੀਆ ਵੀ ਲੱਗਾ ਕਿਉਂਕਿ ਜਿਹੜੇ ਸਾਡੇ ਪੰਜਾਬੀ ਸਿੰਗਰ ਨੇ ਉਹ ਇਸ ਵਕਤ ਜਿਹੜੇ ਵਰਲਡ ਸਟੇਜ ਦੇ ਉੱਪਰ ਜਿਹੜਾ ਕਾਫੀ ਫੇਮਸ ਤੇ ਹੈ ਹੀ ਨੇ, ਲੇਕਿਨ ਇਹਦੇ ਨਾਲ ਜਿਹੜੀ ਇਕਾਨਮੀ ਦੇ ਵਿੱਚ ਵੀ ਬੜਾ ਉਹ ਉਹਨਾਂ ਦੀ ਕੰਟਰੀਬਿਊਸ਼ਨ ਰਹਿੰਦੀ ਹੈ। ਤੁਹਾਨੂੰ ਪਤਾ ਹੈ ਕਿ ਦਲਜੀਤ ਦੋਸਾਂਝ ਨੂੰ ਸਪੈਸ਼ਲੀ ਜਸਟਿਨ ਟਰੂਡੋ ਸਾਡੇ ਪ੍ਰਾਈਮ ਮਿਨਿਸਟਰ ਵੀ ਟਾਈਮ ਕੱਢ ਕੇ ਮਿਲਣ ਗਏ ਸੀ। ਸੋ ਕਾਫੀ ਇਹਨਾਂ ਦੀ ਫੈਨ ਫਾਲੋਇੰਗ ਤੇ ਆਲਰੇਡੀ ਹੈ ਹੀ ਹੈ। ਸੋ ਜਿਹੜੇ ਸਾਡੇ ਲੀਡਰ ਨੇ ਸੋ ਵੀ ਕੋਸ਼ਿਸ਼ ਕਰਦੇ ਨੇ ਕਿ ਇਸ ਫੈਨ ਫਾਲੋਇੰਗ ਦਾ ਜਿਹੜਾ ਫਾਇਦਾ ਉਹ ਲਿਆ ਜਾਏ। ਸੋ ਉਹਨਾਂ ਦੀ ਜਿਹੜੀ ਲਿਸਟਿੰਗ ਜਿਹੜੀ ਖਾਸ ਕਰ ਜਿਹੜੀਆਂ ਸੀਟਸ ਹੁੰਦੀਆਂ ਨੇ, ਸੋ ਉਸ ਦੀ ਜਿਹੜੀ ਪ੍ਰਾਈਜ਼ ਹੈ $1800 ਦੇ ਕਰੀਬ ਹੈ ਜਿਹੜੀਆਂ ਚੰਗੀਆਂ ਸੀਟਾਂ ਨੇ। ਸੋ ਇੱਥੋਂ $1800 ਤੋਂ ਲੈ ਕੇ ਤੇ ਇਹ ਪ੍ਰਾਈਜ਼ ਜਿਹੜੀ ਹੈ ਤੁਸੀਂ ਜਿਹੜੇ ਸਾਡੇ ਲੋਕ ਜਿਹੜੇ ਨੇ ਉਹ ਪੇ ਕਰਦੇ ਨੇ। ਸੋ ਇਹ ਬੜੀ ਇੰਟਰਸਟਿੰਗ ਇਨਫੋਰਮੇਸ਼ਨ ਹੈ। ਸੋ 62 million ਕੋਈ ਛੋਟੀ ਰਕਮ ਜਿਹੜੀ ਉਹ ਨਹੀਂ ਹੈ। ਇਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਹੈ, ਈਵਨ ਜਿਹੜਾ ਸਟੈਟ ਕੈਨੇਡਾ ਹੈ, ਸੋ ਉਹਨਾਂ ਦਾ ਡਾਟਾ ਵੀ ਇਹ ਦੱਸਦਾ ਹੈ ਕਿ 2021 ਤੋਂ ਬਾਅਦ ਜਿਹੜੀ ਸਾਊਥ ਏਸ਼ੀਅਨ ਪਾਪੂਲੇਸ਼ਨ ਹੈ ਉਹ ਇੱਥੇ ਕਾਫੀ ਜਿਹੜੀ ਉਹ ਵਧੀ ਹੈ। ਸੋ 7.1% ਇਹਨਾਂ ਦੀ ਜਿਹੜੀ ਗਰੋਥ ਹੈ ਉਹ ਕੈਨੇਡਾ ਦੇ ਵਿੱਚ ਜਿਹੜੀ ਉਹ ਹੋਈ ਹੈ। ਸੋ ਮਿਊਜ਼ਿਕ ਇੰਡਸਟਰੀ ਦੇ ਵਿੱਚ ਅਗਰ ਦੇਖਿਆ ਜਾਏ ਕਿ ਜਿੰਨੇ ਲੋਕ ਵਧਣਗੇ ਸੋ ਓਨੀ ਹੀ ਫੈਨ ਫਾਲੋਇੰਗ ਤੇ ਓਨੇ ਹੀ ਜਿਹੜੇ ਇੱਥੇ ਜਿਹੜੀ ਹੈ ਉਹ ਵੈਲਥ ਜਨਰੇਟ ਹੋਏਗੀ, ਖਾਸ ਕਰ ਜਿਹੜੇ ਇਹਨਾਂ ਸ਼ੋਜ਼ ਨੂੰ ਲੈ ਕੇ। ਸੋ ਇਹ ਕਾਫੀ ਇੰਪੋਰਟੈਂਟ ਨਿਊਜ਼ ਸੀ। ਸੋ ਉਹਦੇ ਬਾਰੇ ਜਿਹੜੀ ਤੁਹਾਡੇ ਨਾਲ ਜਿਹੜੀ ਮੈਂ ਗੱਲਬਾਤ ਜਿਹੜੀ ਉਹ ਸਾਂਝੀ ਕਰ ਰਿਹਾ ਸੀ। ਸੋ ਪ੍ਰੋਗਰਾਮ ਦੇ ਆਖਰੀ ਹਿੱਸੇ ਚ ਮੈਂ ਤੁਹਾਡੇ ਨਾਲ ਜਿਹੜੀ ਸੋਸ਼ਲ ਮੀਡੀਆ ਨੂੰ ਲੈ ਕੇ, ਕਿਉਂਕਿ ਜਿਸ ਤਰ੍ਹਾਂ ਇੱਥੇ ਚੱਲ ਹੀ ਰਿਹਾ ਗਰੂਮਿੰਗ ਨੂੰ ਲੈ ਕੇ ਇਸ਼ੂ ਇੱਕ ਹੋਇਆ ਸੀ, ਸੋ ਜਿਹਦੇ ਬਾਰੇ ਮੈਂ ਥੋੜੀ ਜਿਹੀ ਗੱਲਬਾਤ ਕਰ ਦੇਣਾ। ਇਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਦੇ ਆਖਰੀ ਹਿੱਸੇ ਚ ਜਿਹੜੀ ਗੱਲਬਾਤ ਕਰਾਂਗੇ ਤੁਹਾਡੇ ਨਾਲ, ਜਿਹੜੇ ਇੰਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਇੱਕ ਛੋਟੀ ਜਿਹੀ ਪੋਸਟ ਪਾਉਣ ਦੇ ਨਾਲ ਕੀ ਨੁਕਸਾਨ ਹੋਇਆ, ਸੋ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਲੇਕਿਨ ਮੈਚ ਦੀ ਅਪਡੇਟ, ਕਿਉਂਕਿ ਆਲਮੋਸਟ 9 ਓਵਰਾਂ ਦੇ ਕਰੀਬ ਜਿਹੜੇ ਨੇ ਉਹ ਹੋ ਚੁੱਕੇ ਨੇ, ਸੋ ਇਸ ਵੇਲੇ ਜਿਹੜਾ CSK ਹੈ ਸੋ ਉਹਨਾਂ ਨੇ 96 ਰਨ ਜਿਹੜੇ ਉਹ ਬਣਾ ਲਏ ਨੇ ਤੇ 3 ਵਿਕਟਾਂ ਉਹਨਾਂ ਦੀਆਂ ਜਿਹੜੀਆਂ ਉਹ ਡਿੱਗ ਚੁੱਕੀਆਂ ਨੇ। ਸੋ ਇਸ ਵਕਤ ਜਿਹੜੇ ਸੰਜੂ ਸੈਮਸਨ ਵਧੀਆ ਖੇਡ ਰਹੇ ਨੇ, ਹਾਲੇ ਤੱਕ ਨਾਟ ਆਊਟ ਨੇ, ਲੇਕਿਨ ਜਿਹੜੇ ਆਊਟ ਹੋਣ ਵਾਲੇ ਖਿਡਾਰੀ ਨੇ ਸੋ ਉਹਨਾਂ ਦੇ ਵਿੱਚ ਰਿਤੂਰਾਜ ਗਾਇਕਵਾੜ ਤੇ ਇਸ ਤੋਂ ਇਲਾਵਾ ਸ਼ਿਵਮ ਦੁਬੇ ਵੀ ਆਊਟ ਹੋ ਚੁੱਕੇ ਨੇ। ਸੋ ਇਸ ਵਕਤ ਉਹਨਾਂ ਦੇ ਟੋਟਲ 3 ਖਿਡਾਰੀ, ਸ਼ਾਹਰੁਖ ਖਾਨ ਵੀ ਆਊਟ ਹੋ ਚੁੱਕੇ ਨੇ, ਸੋ 3 ਖਿਡਾਰੀ ਉਹਨਾਂ ਦੇ ਆਊਟ ਹੋ ਚੁੱਕੇ ਨੇ ਤੇ ਇਸ ਵਕਤ ਉਹਨਾਂ ਨੇ ਜਿਹੜੇ 100 ਦੇ ਕਰੀਬ ਸਕੋਰ ਜਿਹੜਾ ਉਹ ਬਣਾ ਲਿਆ। ਸੋ 9.1 ਓਵਰ ਦੀ ਗੇਮ ਜਿਹੜੀ ਉਹ ਹੋ ਚੁੱਕੀ ਹੈ। ਸੋ ਬੜੀ ਹੀ ਕੱਲ ਦੀ ਇੱਕ ਨਿਊਜ਼ ਇਸ ਤਰ੍ਹਾਂ ਦੀ ਹੈ, ਖਾਸ ਕਰ ਪੇਰੈਂਟਸ ਇਸ ਨਿਊਜ਼ ਨੂੰ ਸੁਣਨ ਤੋਂ ਬਾਅਦ ਕਾਫੀ ਜਿਹੜੇ ਉਹ ਪਰੇਸ਼ਾਨ ਵੀ ਲੱਗ ਰਹੇ ਨੇ, ਸੋ ਦੇਖ ਰਹੇ ਨੇ, ਕਿਉਂਕਿ ਬਹੁਤ ਸਾਰੇ ਪੇਰੈਂਟਸ ਜਿਹੜੇ ਜਿਨ੍ਹਾਂ ਦੇ ਟੀਨੇਜ ਬੱਚੇ, ਖਾਸ ਕਰ ਅੱਜ ਕੱਲ ਜਿੰਨੀ ਵੀ ਸਟੱਡੀ ਹੈ ਸਾਰੀ ਆਨਲਾਈਨ ਹੈ, ਸੋ BC ਦੇ ਇੱਕ ਫਾਦਰ ਨੇ, ਸੋ ਜਿਨ੍ਹਾਂ ਦੀ ਟੀਨੇਜ ਲੜਕੀ ਜਿਹੜੀ ਹੈ ਉਸਨੇ ਸੁਸਾਈਡ ਕਰਕੇ ਆਪਣੀ ਜਾਨ ਜਿਹੜੀ ਉਹ ਦੇ ਦਿੱਤੀ ਹੈ। ਸੋ ਉਸ ਨੂੰ ਗਰੂਮ ਕੀਤਾ ਜਾ ਰਿਹਾ ਸੀ, ਇੱਕ ਆਨਲਾਈਨ ਐਕਸਟ੍ਰੀਮਿਸਟ ਨੈਟਵਰਕ ਹੈ ਜਿਸ ਨੂੰ ਕਿ 764 ਕਿਹਾ ਜਾਂਦਾ ਹੈ। ਸੋ ਇਹ ਇਸ ਫੈਮਿਲੀ ਦੇ ਵਾਸਤੇ ਇੱਕ ਬਿਲਕੁਲ ਹੀ ਹੋਰਿਫਿਕ, ਇੱਕ ਤਰ੍ਹਾਂ ਦੇ ਨਾਲ ਤੁਸੀਂ ਮੂਵੀ ਦਾ ਸੀਨ ਹੀ ਬਣ ਜਾਂਦਾ ਹੈ। ਸੋ ਜੇਸਨ ਸੋਕੋਲੋਸਕੀ ਇਹਨਾਂ ਦਾ ਨਾਮ ਹੈ ਜਿਹੜੇ ਪੇਰੈਂਟਸ ਨੇ, ਸੋ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਜਿਹੜੀ ਲੜਕੀ ਹੈ ਪੈਨੇਲੂਪ, ਸੋ ਉਹ ਬਹੁਤ ਹੀ ਕਹਿੰਦੇ ਇੱਕ ਕ੍ਰੀਏਟਿਵ ਚਾਈਲਡ ਸੀ, ਸੋ ਬੜੀ ਹੀ ਉਹ ਆਰਟ ਨੂੰ ਪਸੰਦ ਕਰਨ ਵਾਲੀ ਤੇ ਈਵਨ ਉਹ ਜ਼ਿਆਦਾ ਟਾਈਮ ਜਿਹੜਾ ਉਹ ਆਨਲਾਈਨ ਸਪੈਂਡ ਕਰਦੀ ਸੀ। ਬਹੁਤ ਸਾਰੀਆਂ ਚੀਜ਼ਾਂ, ਖਾਸ ਕਰ ਡਿਜੀਟਲ ਵਰਲਡ ਨੂੰ ਲੈ ਕੇ ਗੇਮਸ ਤੇ ਹੋਰ ਬੜੇ ਸਾਰੀਆਂ ਚੀਜ਼ਾਂ ਦੇ ਉੱਪਰ ਕਾਫੀ ਜ਼ਿਆਦਾ ਉਹ ਟਾਈਮ ਜਿਹੜਾ ਉਹ ਸਪੈਂਡ ਕਰਦੀ ਸੀ। ਸੋ ਇਹ ਬੜੀ ਵੈਸੇ ਟ੍ਰੈਜਿਕ ਨਿਊਜ਼ ਤੁਸੀਂ ਇਹਨੂੰ ਕਹਿ ਸਕਦੇ ਹੋ, ਇੱਕ ਯੰਗ, ਬਹੁਤ ਹੀ ਯੰਗ ਬੱਚੀ ਨੇ ਆਪਣੀ ਜਿਹੜੀ ਜਾਨ ਉਹ ਸੁਸਾਈਡ ਦੇ ਨਾਲ ਦੇ ਦਿੱਤੀ ਹੋਵੇ। ਇੰਨੀ ਛੋਟੀ ਏਜ ਦੇ ਵਿੱਚ ਵੈਸੇ ਸੁਸਾਈਡ ਬੜੇ, ਖਾਸ ਕਰ ਬੁਲਿੰਗ ਨੂੰ ਲੈ ਕੇ ਜਾਂ ਕੁਛ ਹੋਰ ਇਸ਼ੂ ਕਰਕੇ ਤੇ ਹੋ ਜਾਂਦਾ ਹੈ, ਲੇਕਿਨ ਇਹ ਸ਼ਾਇਦ ਮੈਨੂੰ ਲੱਗਦਾ ਹੈ ਕਿ ਬਹੁਤ ਰੇਅਰਲੀ ਹੁੰਦਾ ਹੈ ਕਿ ਕੋਈ ਐਕਸਟ੍ਰੀਮਿਸਟ ਗਰੁੱਪ ਜਿਹੜਾ ਹੈ ਆਨਲਾਈਨ ਜਿਹੜਾ ਕਿਸੇ ਨੂੰ ਇੱਥੋਂ ਤੱਕ ਕਿਸੇ ਨੂੰ ਇਨਫਲੂਐਂਸ ਕਰਦੇ ਕਿ ਉਹ ਆਪਣੀ ਜਾਨ ਲੈ ਲਵੇ। ਸੋ ਇਸ ਤੋਂ ਬਾਅਦ ਇਹ ਕੁਝ ਕੁ ਸਾਲ ਪਹਿਲਾਂ ਦੀ ਜਿਹੜੀ ਗੱਲ ਹੈ ਜਦੋਂ ਇਹਨਾਂ ਦੇ ਪੇਰੈਂਟਸ ਨੇ ਜਿਹੜੇ ਪੈਨੇਲੂਪ ਨੇ, ਸੋ ਉਹਨਾਂ ਨੇ ਇਹ ਦੱਸਿਆ ਕਿ ਉਹ ਸੋਚ ਰਹੇ ਸੀ ਕਿ ਉਹ ਬੜੀ ਵਧੀਆ ਪਰਵਰਿਸ਼ ਕਰ ਰਹੇ ਨੇ ਆਪਣੇ ਬੱਚੀ ਦੀ, ਸੋ ਬੱਚੇ ਦੇ ਨੂੰ ਲੈ ਕੇ ਉਹ ਬੜੇ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਬੜੇ ਸਟ੍ਰੈਸ ਫ੍ਰੀ ਸਨ, ਕਿ ਬੱਚਾ ਸਾਡਾ ਕਾਫੀ ਐਕਟਿਵ ਹੈ, ਕਾਫੀ ਸਮਾਰਟ ਹੈ ਇਹਨਾਂ ਦੀ ਬੇਟੀ, ਪਰ ਉਹ ਬਹੁਤਾ ਟਾਈਮ ਜਿਹੜਾ ਉਹ ਆਨਲਾਈਨ ਗੁਜ਼ਾਰਦੀ ਸੀ। ਸੋ ਉਹਨਾਂ ਨੇ ਦੱਸਿਆ ਕਿ 2 ਸਾਲ ਪਹਿਲਾਂ, ਸੋ ਉਹਨਾਂ ਦੇ ਇਸ ਬੱਚੀ ਦੇ ਬਿਹੇਵੀਅਰ ਦੇ ਵਿੱਚ ਉਹਨਾਂ ਨੇ ਕੁਛ ਡਰਾਮੈਟਿਕ ਜਿਹੜੇ ਉਹ ਚੇਂਜ ਦੇਖੇ ਉਹਨਾਂ ਨੇ। ਸੋ ਚੇਂਜ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਉਹ ਬੱਚੀ ਜਿਹੜੀ ਹੈ ਉਹ ਆਪਣਾ ਜਿਹੜੀ ਲੱਤ ਹੈ ਉਸ ਦੇ ਉੱਤੇ ਉਸਨੇ ਕੱਟ ਲਗਾ ਲਏ। ਸੋ ਇਸ ਤੋਂ ਇਲਾਵਾ ਹੋਰ ਵੀ ਕੁਛ ਉਹਨਾਂ ਨੇ ਇਸ ਤੋਂ ਬਾਅਦ ਈਵਨ ਆਪਣੀ ਬਿੱਲੀ ਜਿਹੜੀ ਹੈ ਉਸ ਨੂੰ ਵੀ ਮਾਰ ਦਿੱਤਾ, ਕੋਸ਼ਿਸ਼ ਕੀਤੀ, ਵੈਸੇ ਮਾਰ ਤਾਂ ਨਹੀਂ ਦਿੱਤਾ, ਸੋ ਬਿੱਲੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉੱਥੇ ਪੇਰੈਂਟਸ ਜਿਹੜੇ ਨੇ ਸੋ ਉਹ ਥੋੜੇ ਜੇ ਫਿਕਰਮੰਦ ਹੋਏ, ਕਿਉਂਕਿ ਉਹਨਾਂ ਨੂੰ ਲੱਗਾ ਕਿ ਇਹ ਆਪਣੇ ਆਪ ਨੂੰ ਵੀ ਹਾਰਮ ਕਰ ਰਹੀ ਹੈ ਤੇ ਜ਼ਰੂਰ ਕੋਈ ਇਸ਼ੂ ਹੋਇਆ ਹੋਵੇਗਾ। ਸੋ ਜਿਸ ਨੂੰ ਲੈ ਕੇ ਉਹਨਾਂ ਨੇ ਕੁਛ ਕੁ ਜਿਹੜੇ ਸਪੈਸ਼ਲਿਸਟ ਸਨ, ਸੋ ਉਹਨਾਂ ਦੇ ਨਾਲ ਉਹਨਾਂ ਨੇ ਇਸ ਦੇ ਬਾਰੇ ਗੱਲਬਾਤ ਕੀਤੀ, ਲੇਕਿਨ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਇਸ ਲੈਵਲ ਤੱਕ ਉਸ ਨੂੰ ਗਰੂਮ ਕੀਤਾ ਜਾ ਚੁੱਕਿਆ ਸੀ ਕਿ ਉਹ ਉਹਨਾਂ ਨੇ ਫੈਬਰਵਰੀ 2025 ਦੇ ਵਿੱਚ ਜਿਹੜੀ ਉਹ ਸੁਸਾਈਡ ਕਰ ਲਈ। ਸੋ ਜਿਸ ਨੂੰ ਲੈ ਕੇ ਉਸ ਤੋਂ ਕੁਛ ਕੁ ਦਿਨਾਂ ਬਾਅਦ ਹੀ ਉਹਦਾ ਜਿਹੜਾ 16ਵਾਂ ਜਿਹੜਾ ਜਨਮ ਦਿਨ ਜਿਹੜਾ ਮਨਾਇਆ ਜਾਣਾ ਸੀ, ਸੋ ਉਹਨਾਂ ਦੇ ਜਿਹੜੇ ਫਾਦਰ ਨੇ ਤੇ ਜਿਹੜੇ ਉਹਨਾਂ ਦੇ ਮਦਰ ਨੇ, ਸੋ ਉਹਨਾਂ ਨੂੰ ਫਿਰ ਇਸ ਦੇ ਬਾਰੇ ਪਤਾ ਲੱਗਾ ਕਿ ਕਿਸ ਤਰ੍ਹਾਂ ਇਹ ਜਿਹੜੀ ਆਨਲਾਈਨ 764 ਦੇ ਜਿਹੜੇ ਟੈਰਰਿਸਟ ਗਰੁੱਪ ਜਿਸ ਨੂੰ ਡਿਕਲੇਅਰ ਕੀਤਾ ਹੋਇਆ, ਕਿਸ ਤਰ੍ਹਾਂ ਇਹਨਾਂ ਨੇ ਇਹਨਾਂ ਦੀ ਬੱਚੀ ਨੂੰ ਗਰੂਮ ਕੀਤਾ ਤੇ ਉਸ ਨੂੰ ਇਸ ਲੈਵਲ ਦੇ ਉੱਪਰ ਲੈ ਕੇ ਖੜਾ ਕਰ ਦਿੱਤਾ ਕਿ ਜਿੱਥੇ ਉਹ ਬੱਚੀ ਨੇ ਆਪਣੀ ਜਾਨ ਲੈ ਲਈ। ਸੋ ਇਹ ਬੜੀ ਹੀ ਇੰਪੋਰਟੈਂਟ ਤੇ ਬੜੀ ਹੀ ਟ੍ਰੈਜਿਕ ਜਿਹੜੀ ਨਿਊਜ਼ ਹੈ। ਸੋ ਇਹ ਜਿਹੜੀ ਵਾਰਨਿੰਗ ਈਵਨ ਆਰ ਸੀ ਐਮ ਪੀ ਨੇ ਵੀ ਅਨਾਊਂਸ ਕੀਤਾ ਸੀ ਕਿ ਟੈਰਰਿਜ਼ਮ ਦੇ ਜਿਹੜੇ ਚਾਰਜ ਨੇ ਇੱਕ ਕਿਊਬਿਕ ਤੋਂ ਇੱਕ ਮੇਲ ਹੈ ਜਿਸ ਨੂੰ ਜਿਸ ਦੇ ਉੱਪਰ ਲਗਾਏ ਗਏ ਨੇ ਜਿਹੜਾ ਪ੍ਰਮੋਟ ਕਰਦਾ ਸੀ ਆਈਡੀਓਲੋਜੀ ਜਿਹੜੀ ਇਹ 764 ਜਿਹੜਾ ਐਕਸਟ੍ਰੀਮਿਸਟ ਗਰੁੱਪ ਹੈ ਸੋ ਇਸ ਦੀ ਆਈਡੀਓਲੋਜੀ ਪ੍ਰਮੋਟ ਕਰਦਾ ਸੀ ਤੇ ਬਹੁਤ ਸਾਰੇ ਜਿਹੜੇ ਟੀਨੇਜਰ ਬੱਚੇ ਨੇ ਸੋ ਉਹਨਾਂ ਨੂੰ ਇਹਦੇ ਵਿੱਚ ਜਿਹੜਾ ਉਹ ਸ਼ਾਮਲ ਕੀਤਾ ਜਾਂਦਾ ਹੈ ਰਿਕਰੂਟ ਕੀਤਾ ਜਾਂਦਾ ਹੈ ਆਨਲਾਈਨ ਸਪੈਸ਼ਲੀ ਐਪਸ ਦੇ ਥਰੂ ਜਾਂ ਆਨਲਾਈਨ ਗੇਮਿੰਗਸ ਦੇ ਥਰੂ ਸੋ ਬੀ ਕੇਅਰਫੁਲ ਇਸ ਨਿਊਜ਼ ਤੋਂ ਸਿਰਫ ਅਸੀਂ ਇੰਨਾ ਹੀ ਸਿੱਖ ਸਕਦੇ ਹਾਂ ਸੋ ਇੱਕ ਬੱਚੀ ਦੀ ਜਾਨ ਜਿਹੜੀ ਉਹ ਗਈ ਹੈ ਬਟ ਹੋਰ ਬੱਚੇ ਜਿਹੜੇ ਨੇ ਜਿਹੜੇ ਸਾਡੇ ਸਾਰਿਆਂ ਦੇ ਬੱਚੇ ਨੇ ਜਿਹੜੇ ਆਨਲਾਈਨ ਬੈਠੇ ਰਹਿੰਦੇ ਨੇ ਹਮੇਸ਼ਾ ਹੀ ਸੋ ਉਹਨਾਂ ਦੇ ਨਾਲ ਫਰੈਂਡਲੀ ਤੌਰ ਦੇ ਉੱਪਰ ਤੁਸੀਂ ਪੇਰੈਂਟਸ ਦੇ ਤੌਰ ਦੇ ਉੱਪਰ ਜ਼ਰੂਰ ਤੁਸੀਂ ਪ੍ਰੋਪਰ ਗੱਲਬਾਤ ਕਰੋ ਤੇ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰੋ ਸਪੈਸ਼ਲੀ ਅਗਰ ਤੁਸੀਂ ਕਿਸੇ ਦੇ ਬਿਹੇਵੀਅਰ ਦੇ ਵਿੱਚ ਚੇਂਜ ਦੇਖਦੇ ਹੋ ਬੱਚਿਆਂ ਦੇ ਵਿੱਚ ਤੇ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਹੈ ਸੋ ਇਹ ਕਈ ਵਾਰ ਜਿਹੜਾ ਉਹ ਬੜਾ ਹੀ ਖਤਰਨਾਕ ਹੱਦ ਤੱਕ ਜਿਹੜਾ ਉਹ ਤੁਹਾਡੇ ਬੱਚੇ ਨੂੰ ਉਸ ਸਿਚੁਏਸ਼ਨ ਚ ਲੈ ਕੇ ਜਾ ਸਕਦਾ ਹੈ ਸੋ ਵੈਸੇ ਵੀ ਮੈਂਟਲੀ ਵੀ ਇਹ ਬੱਚੇ ਦੀ ਜਿਹੜੀ ਡਿਵੈਲਪਿੰਗ ਹੈ ਸੋ ਉਹਦੇ ਉੱਪਰ ਅਸਰ ਪਾਉਂਦਾ ਹੈ ਸੋ ਮੇਕ ਸ਼ੋਰ ਕਿ ਤੁਸੀਂ ਬੱਚਿਆਂ ਦੇ ਨਾਲ ਰੈਗੂਲਰ ਗੱਲਬਾਤ ਜਿਹੜੀ ਉਹ ਕਰਦੇ ਰਹੋ ਸੋ ਬੜੀ ਹੀ ਟ੍ਰੈਜਿਕ ਨਿਊਜ਼ ਹੈ ਹਲੇ ਹੋਰ ਵੀ ਕੁਛ ਨਿਊਜ਼ ਸਨ ਜਿਹੜੀਆਂ ਕਿ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਲੇਕਿਨ ਟਾਈਮ ਦੀ ਹਮੇਸ਼ਾ ਕਮੀ ਰਹਿੰਦੀ ਹੈ ਸੋ ਇੱਕ ਘੰਟਾ ਬਿਨਾਂ ਕਿਸੇ ਦੇ ਨਾਲ ਡਿਸਕਸ਼ਨ ਕੀਤਿਆਂ ਕਿਸ ਤਰ੍ਹਾਂ ਨਿਕਲ ਜਾਂਦਾ ਸੋ ਮੈਨੂੰ ਕਈ ਵਾਰ ਖੁਦ ਹੀ ਪਤਾ ਚੱਲਦਾ ਲੇਕਿਨ ਅੱਜ ਪ੍ਰੋਗਰਾਮ ਦਾ ਸਮਾਂ ਲਗਭਗ ਇੱਥੇ ਹੀ ਸਮਾਪਤ ਹੋ ਚੁੱਕਿਆ ਸੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਕ ਬੜਾ ਹੀ ਪਿਆਰਾ ਜਿਹਾ ਗੀਤ ਉਹਦੀਆਂ ਕੁਝ ਕੁ ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਮੇਰੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਇਸੇ ਤਰ੍ਹਾਂ 770 AM ਦੇ ਨਾਲ ਸੋ ਪ੍ਰੋਗਰਾਮ ਤੇ ਸਾਥ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
ਆਪਾਂ ਦੋ ਤੋਂ ਲੱਗਿਆ ਇੱਕ ਹੋ ਹਾਏ ਰੱਬ ਖੈਰ ਕਰੇ ਤੇਰੇ ਸੁਪਨੇ ਲੱਗਿਆ ਮੈਨੂੰ ਓੜ ਹਾਏ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗਿਆ ਇੱਕ ਹੋੜ ਹਾਏ ਰੱਬ ਖੈਰ ਕਰੇ ਹਾਏ ਰੱਬ ਖੈਰ ਕਰੇ ਪੁੱਛਣਾ ਸੀ ਜੀ ਹਾਂਜੀ ਪੁੱਛੋ ਇਹਨੇ ਤੁਹਾਡਾ ਚਾਹੇ ਉੱਥੇ ਮਿਲਣਾ ਨੂੰ ਥੋੜੇ ਨੀ ਵਿਆਹ ਸਾਡੇ ਵਿੱਚ ਕਿਹੜਾ ਰਹਿ ਗਏ ਹੋਰ ਗੋਡੇ ਨੀ ਤੂੰ ਵੀ ਚੁੰਨੀਆਂ ਨੂੰ ਹਾਏ ਨੀ ਚੁੰਨੀਆਂ ਨੂੰ ਤੂੰ ਵੀ ਚੁੰਨੀਆਂ ਨੂੰ ਲੱਗੀ
on the preceding program may not necessarily be those of the owner or management of WTOR radio station.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ ਮੈਨੇ ਸੇਵ ਕੀਏ ਹੈ $2000
ਕਿਆ ਚਮਤਕਾਰ ਕੀਆ ਮੁਝੇ ਵੀ ਗੁਰ ਸਿਖਾਓ ਨਾ
ਕੋਈ ਬਾਤ ਸਾਦਾ ਸੀ ਹੈ ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ 647-290-3773 647-290-3773
अपने प्यारों को पैसे भेजें लैम्पफाई के साथ अब आसानी और एतमाद के साथ बेहतरीन रेट्स और मुकम्मल सिक्योरिटी के साथ आज ही ट्रांसफर करें लैम्पफाई LEMFI साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैशबैक हासिल करें और बस यही नहीं अपने दोस्तों और फैमिली को भी रेफर करें और हर रेफर पर आप दोनों पाएंगे $20-$20 तो आज ही विजिट करिए LEMFI.com LEMFI.com
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 Bowie Drive West Brampton ya call karo 905-450-2828 905-450-2828
house seat mahal te saad diya lo duniya hoyi diwani ho shuddh khoye di je mithai
रज रज के तुसी खानी नॉन वेज ते वेज फूड दा स्वाद बड़ा तूफानी साडे स्वीट महल दा लभणा नी कोई सानी
वधेरे जानकारी दे लई तुसी संपर्क कर सकदे हो सुखा कंग जी नूं 416-669-9991 ते 416-679-9191
नोबल फ्रेश फूड जी हाँ सस्ती और बेहतरीन ग्रोसरी के लिए नोबल फ्रेश फूड ताहिर मियां मियां सुपरमार्केट वाले अनबीटेबल डील्स रिटेल या फिर होलसेल तालें 349 चार पाउंड्स एक्स्ट्रा लॉन्ग बासमती चावल 100% गारंटी 899 10 पाउंड्स जॉनसन मैंगो जूस आजमाई शर्त है ताजा सब्जियां आटा चावल दाल मसाला जात और ड्राई फ्रूट्स नोबल फ्रेश फूड दो लोकेशन 20